वासु जी ओंकार सतनाम करता पुरख निर्भउ निर्वैर अकाल मूरत अजूनी सैभ अनुभव प्रसाद जप आद सच जुगाद सच है भी सच नानक हमसी भी सच चक्र चिहार बन जाय रूप रंग अरेख पेख तू पहना सकत के अचल मूर्त जन भव प्रकाश अमित उज कहचै कोट इंद्र इंद्रान साहे सहान कहचै कृपावन महीप सुर नार्य सुर नेत नेत बंकन कहत सब नाम कथय कर नाम कर्म नाम वर्णत सुमत ज्ञान ध्यान किस कर्म न जाना सार न जाना तेरी संते वड़ा सतगुरु नानक जिन कल राखी मेरी फिरत फिरत प्रव्याया भरया तो सरनाई नानक की प्रवेनती अपनी भगती लाए
सतनाम श्री वाहे गुरु साहिब जियो सत सदैव स्वरूप सत ब्रत आद अनाद अगाद अजय है दान दया दम संजम नेम जत ब्रत सील सुब्रत अभय है आद अनील अनाद अनाहद आप अद्वैख अपेख अपै है रूप अरूप अरेख जरार्दन दीन दयाल कृपाल पै है
वाहिगुरु जी का खालसा वाहिगुरु जी की फतेह। गरीब नो आज अंतर जामी सचे पातशाह पतित पावन भगत वचन श्री गुरु नानक देव साहिब जी धन गुरु गोबिंद सिंह साहिब जी का स्वरूप वाहो वाहो बाणी निरंकार है चेवर अवर न कोए। श्री गुरु ग्रंथ साहिब जी की पवित्र पावन गोद विच विराजमान गुरु खालसा साध संगत जीओ आप जी बहुत वडभागे हो जिन्हां नूं गुरु जी ने अपने चरणा च गुरद्वारा अमृत प्रकाश विखे जो दमदमी टकसाल के महापुरशां दी याद विच अस्थान बनिया है सतपुरश ब्रह्म ज्ञानी संत बाबा सुंदर सिंह जी खालसा पिंडरां वाले जिन्हां ने अपना जीवन श्री गुरु ग्रंथ साहिब जी महाराज की बाणी का प्रचार करने लई समर्पित कर दिता सैकड़े हजारां विद्यार्थियों नूं गुरु ग्रंथ साहिब जी दे लड़ लाया और पंथ नूं महान विद्वान संत ज्ञानी गुरबचन सिंह जी वर्गे महापुरश दिते ऐसे महापुरशां की याद विच इह अस्थान बनिया है और इतों के प्रबंधक साहबान संत बाबा हरनाम सिंह जी खालसा मुखी दमदमी टकसाल वाले अथवा संत ज्ञानी सुरजीत सिंह जी सोधी भाई बलविंदर सिंह जी भाई पिशौरा सिंह जी होर नौजवान वीर सारे गुरमुखों का एक फुरना है कि अपन दसम पातशाह कलगीधर पिता जी की उच्चारण की हुई पवित्र बाणी की विचार सरवण करिए ये जो 32-33 सवैये हैं ये श्री दसम ग्रंथ साहिब जी के सुभायमान हैं। पहला सतगुरों ने 32 उच्चारण किए सन 33वां सवैया उदों उचारिया सी जदों खालसा पंथ की सिरजना हुई सी ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਮਹਿਕ ਨਾ ਆਨੈ। ਖਾਲਸੇ ਦੀ ਪਰਿਭਾਸ਼ਾ ਦੱਸੀ ਸੀ, ਜਿਹੜਾ ਖਾਲਸਾ ਇੱਕ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਨੂੰ ਨਾ ਮੰਨੇ, ਭਾਵ ਕਿਸੇ ਦੀ ਪੂਜਾ ਨਾ ਕਰੇ, ਇੱਕ ਨਿਰੰਕਾਰ ਤੇ ਭਰੋਸਾ ਰੱਖੇ, ਮੜੀ ਮਸਾਣੀ ਨੂੰ ਨਾ ਪੂਜੇ ਔਰ ਵਾਹਿਗੁਰੂ 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 ਜਪੇ ਤੇ ਵਾਹਿਗੁਰੂ ਦੀ ਜੋਤ ਨੂੰ ਸਰਵ ਵਿਆਪਕ ਜਾਣੇ, ਉਹ ਖਾਲਸਾ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਸੋ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰ ਰਹੇ ਸੀ। ਸਤਿਕਾਰਯੋਗ ਗਿਆਨੀ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਲੜੀਵਾਰ ਜੋ ਵਾਰਾਂ ਤੇ ਵਧੀਕ ਤੇ ਚੱਲ ਰਹੀ ਹੈ ਉਹ ਸਰਵਣ ਕਰਾ ਰਹੇ ਸਨ। ਹੁਣ ਦਸਮ ਜੀ ਦੀ ਬਾਣੀ ਚੋਂ ਕਥਾ ਸੁਣੋ, ਕਿਉਂਕਿ ਬਾਣੀ ਗੁਰੂ ਸਾਹਿਬਾਂ ਦੀ ਇੱਕੋ ਹੀ, ਅਜੇ ਦਸ ਗੁਰੂ ਇੱਕ ਰੂਪ ਹਨ ਤੇ ਉਹਨਾਂ ਦੀ ਬਾਣੀ ਵੀ ਇੱਕ ਰੂਪ ਹੀ ਹੈ। ਦਸਾਂ ਪਾਤਸ਼ਾਹੀਆਂ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ ਹੈ। ਜੋਤ ਉਹਾ ਜਗਤ ਸਾਏ ਸਹਿ ਕਾਇਆ ਫੇਰ ਪਰਟੀ ਹੈ, ਜੋਤ ਉਹ ਹੈ ਤੇ ਬਾਣੀ ਵੀ ਉਹੀ ਹੈ। ਜੇ ਅਸੀਂ ਗੁਰੂ ਸਾਹਿਬ ਜੀ ਦੇ ਅੱਜ ਕੱਲ੍ਹ ਕਈ ਕਿੰਤੂ ਪਰੰਤੂ ਕਰਦੇ ਹੈ ਵੀ ਦਸਮ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਹੀਂ ਹੋਣਾ ਚਾਹੀਦਾ। ਸਾਧ ਸੰਗਤ ਜੀ, ਜਦੋਂ ਪੰਜ ਪਿਆਰੇ ਅੰਮ੍ਰਿਤ ਸੰਚਾਰ ਤੇ ਬਾਣੀ ਪੜ੍ਹਦੇ ਹੈ, ਉਸੇ ਆਸਣ ਤੇ ਹੀ ਜਪਜੀ ਸਾਹਿਬ ਪੜ੍ਹਿਆ ਜਾਂਦਾ, ਉਸੇ ਆਸਣ ਤੇ ਹੀ ਫਿਰ ਜਾਪ ਸਾਹਿਬ ਵੀ ਆਸਣ 'ਚ ਪੜ੍ਹਿਆ ਜਾਂਦਾ। ਗੁਟਕੇ ਪੋਥੀਆਂ ਵਿੱਚ ਵੀ ਜਾਪ ਸਾਹਿਬ ਤੇ ਜਪਜੀ ਸਾਹਿਬ ਇਕੱਠੇ ਹੀ ਛਕਦੇ ਹਨ। ਜੇ ਦਸ ਪਾਤਸ਼ਾਹੀਆਂ ਇੱਕ ਰੂਪ ਹਨ ਤੇ ਬਾਣੀ ਵੀ ਇੱਕ ਰੂਪ ਹੀ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਹ ਤਾਂ ਅੰਗਰੇਜ਼ਾਂ ਦੇ ਸਮੇਂ ਤੋਂ ਸ਼ੰਕਾ ਚੱਲਿਆ, ਪਹਿਲਾਂ ਕੋਈ ਵੀ ਗੁਰੂ ਕਾ ਸਿੱਖ ਇੱਦਾਂ ਦਾ ਸ਼ੰਕਾ ਨਹੀਂ ਸੀ ਕਰਦੇ। 1812 ਦੇ ਵਿੱਚ ਇੱਕ ਕਿਤਾਬ, ਇੱਕ ਜੋ ਮੈਲਕਮ ਨਾਮ ਦਾ ਅੰਗਰੇਜ਼ ਹੈ ਉਹਨੇ ਲਿਖੀ ਹੈ। ਉਹ ਕਹਿੰਦਾ ਮੈਂ ਜਦੋਂ ਸ੍ਰੀ ਅਕਾਲ ਤਖ਼ਤ 'ਤੇ ਗਿਆ, ਉੱਥੇ ਦੇਖਿਆ ਕਿ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੈ ਅਤੇ ਉਸ ਇਕੱਠ ਵਿੱਚ ਦੋ ਪੁਸਤਕਾਂ, ਦੋ ਬੁੱਕ ਸਿੱਖਾਂ ਦੀਆਂ, ਜੋ ਧਾਰਮਿਕ ਹੋਲੀ ਬੁੱਕ, ਉਹ ਪ੍ਰਕਾਸ਼ ਕੀਤੀਆਂ। ਇੱਕ ਦਾ ਨਾਮ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦੂਸਰੇ ਦਾ ਨਾਮ ਦਸਮ ਪਾਤਸ਼ਾਹ ਦਾ ਗ੍ਰੰਥ, ਸ੍ਰੀ ਦਸਮ ਗ੍ਰੰਥ ਸਾਹਿਬ। ਦੋਵਾਂ ਦਾ ਪ੍ਰਕਾਸ਼ ਸੀ। 1812 ਵਿੱਚ ਜੇ ਅਕਾਲੀ ਫੂਲਾ ਸਿੰਘ ਜੀ ਦਾ ਸਮਾਂ ਸੀ, ਉਹਨਾਂ ਦੇ ਸਮੇਂ ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੇ ਸਮੇਂ ਵਿੱਚ ਜੇ ਇਹ ਦੋਵਾਂ ਦਾ ਪ੍ਰਕਾਸ਼ ਇਕੱਠਾ ਹੋਇਆ ਤੇ ਅੱਜ ਵਾਲੇ ਕਿੱਧਰੋਂ ਸਿਆਣੇ ਹਨ, ਜ਼ਿਆਦਾ ਸਿਆਣੇ ਆ। ਇਹ ਤਾਂ ਸਿਰਫ ਗੁਰੂ ਨਾਲੋਂ ਤੋੜਨ ਦੀਆਂ ਸਾਜ਼ਿਸ਼ਾਂ ਹਨ। ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਿਤਾ, ਮਿਹਰ ਦੇ ਸਾਈਂ ਮਿਹਰਾਂ ਕਰਨ, ਆਪਣੇ ਪੰਥ ਦੀ ਬਾਂਹ ਫੜਨ ਤੇ ਬਾਣੀ ਦੀ ਸ਼ਰਧਾ ਬਣੀ ਰਵੇ। ਜੇ ਬਾਣੀ ਤੇ ਸ਼ਰਧਾ ਰੱਖੋਗੇ ਸਿੱਖ ਰਹੋਗੇ। ਜਦੋਂ ਬਾਣੀ ਤੋਂ ਟੁੱਟ ਗਏ ਫਿਰ ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਗੜਾਏ। ਬਾਣੀ ਤੇ ਗੁਰੂ ਦਸਾਂ ਗੁਰੂਆਂ ਦੀ ਨਿਸ਼ਾਨੀ ਸਾਡੇ ਕੋਲ ਸਭ ਤੋਂ ਵਧੀਆ ਜਿਹੜੀ ਆ ਉਹ ਚੀਜ਼ ਹੈ ਗੁਰੂ ਦੀ ਬਾਣੀ। ਵੈਸੇ ਮਹਾਰਾਜ ਜੀ ਦੇ ਸ਼ਸਤਰ ਵੀ ਹਨ, ਉਹ ਵੀ ਸਤਿਕਾਰਯੋਗ ਹਨ, ਪੂਜਣੇ ਯੋਗ ਹਨ। ਸਤਿਗੁਰੂ ਜੀ ਦੇ ਵਸਤਰ ਵੀ ਹਨ, ਗੁਰੂ ਸਾਹਿਬਾਂ ਦੀਆਂ ਦਸਤਾਰਾਂ ਹਨ, ਚੋਲੇ ਹਨ, ਉਹ ਵੀ ਅਸੀਂ ਨਮਸਕਾਰ ਕਰਦੇ ਹਾਂ। ਸਤਿਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਜੋੜਾ ਵੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਜੋੜੇ ਵੀ ਹਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੈਰਾਂ ਦੀਆਂ ਜੋੜੇ ਚਰਨਾਂ ਖੜਾਵਾਂ ਨੌਵੇਂ ਪਾਤਸ਼ਾਹ ਦੀਆਂ, ਉਹ ਸਾਰੀਆਂ ਨਿਸ਼ਾਨੀਆਂ ਨੂੰ ਸਿੱਖ ਪੂਜਦੇ ਰਹੇ ਤੇ ਗੁਰੂ ਦੀ ਬਾਣੀ ਦੀ ਪੂਜਾ ਨਾ ਕਰਨ। ਇਹ ਕਿੱਧਰ ਦਾ ਅਸੂਲ ਹੈ, ਕਿੱਧਰ ਦੀ ਮਰਜ਼ਾ ਹੈ? ਸੋ ਖਾਲਸਾ ਜੀ ਜਿਹੜਾ ਤਾਂ ਸ਼ਰਧਾਵਾਨ ਹੈ, ਉਹਨੂੰ ਤਾਂ ਆਪਣੇ ਸਤਿਗੁਰੂ ਦੀ ਹਰ ਚੀਜ਼ ਪਿਆਰੀ ਲੱਗਦੀ ਹੈ। ਜਿਹੜੀ ਮਾਂ ਦਾ ਪੁੱਤਰ ਪ੍ਰਦੇਸ਼ ਵਿੱਚ ਗਿਆ ਹੋਵੇ ਨਾ, ਉਹ ਮਾਂ ਆਪਣੇ ਪੁੱਤਰ ਦੀ ਪੈਂਟ, ਉਹਦੀ ਦਸਤਾਰ, ਉਹਦੀ ਸ਼ਰਟ, ਉਹਦਾ ਕੋਈ ਵੀ ਚੀਜ਼ ਨੂੰ ਸਾਂਭ ਕੇ ਕਹਿੰਦੀ ਮੇਰੇ ਪੁੱਤਰ ਦੀ ਚੀਜ਼ ਹੈ ਇਹ। ਉਹਨੂੰ ਪਿਆਰ ਆਉਂਦਾ ਉਹਨੂੰ ਵੇਖ ਕੇ, ਪੁੱਤਰ ਦੀ ਨਿਸ਼ਾਨੀ ਵੇਖ ਕੇ ਮਾਂ ਦੇ ਮਨ ਨੂੰ ਠੰਡ ਪੈਂਦੀ ਹੈ, ਕਿਉਂਕਿ ਉਹਦੇ ਨਾਲ ਪਿਆਰ ਹੈ। ਸਾਧ ਸੰਗਤ ਜੀ, ਸਤਿਗੁਰਾਂ ਨਾਲ ਸਾਡਾ ਕਿੰਨਾ ਪਿਆਰ ਹੋਣਾ ਚਾਹੀਦਾ ਹੈ। ਹਰ ਚੀਜ਼ ਪਿਆਰੀ ਲੱਗਣੀ ਚਾਹੀਦੀ ਹੈ। ਜਿਹੜਾ ਗੁਰੂ ਦਾ ਪਿਆਰ ਹੈ ਉਹਨੂੰ ਤਾਂ ਲੱਗਦੀ ਹੈ, ਅਤੇ ਜਿਹੜੇ ਗੁਰੂ ਦੇ ਪਿਆਰ ਤੋਂ ਸੱਖਣੇ ਨੇ ਉਹਨਾਂ ਨੂੰ ਕਿੰਤੂ ਪਰੰਤੂ ਵੀ ਫੁਰਦਾ ਹੈ। ਉਹ ਵੀ ਕੁਦਰਤ ਦੇ ਵਿੱਚ ਹੀ ਨੇ, ਪਰਮੇਸ਼ਰ ਨੇ ਪੈਦਾ ਕੀਤੇ ਹੋਏ ਨੇ। ਕਿਉਂਕਿ ਜਿਹੜੀ ਚੀਜ਼ ਸਾਧ ਸੰਗਤ ਜੀ, ਜਿਹੜੀ ਚੀਜ਼ ਦਾ ਵਿਰੋਧ ਨਾ ਹੋਵੇ ਉਹ ਚੀਜ਼ ਵੱਧਦੀ ਨਹੀਂ ਹੈ। ਅਪੋਜਿਟ ਜਿਹੜੀ ਤਾਕਤ ਹੈ ਉਹ ਹਮੇਸ਼ਾ ਸਾਡਾ ਵਾਧਾ ਕਰਦੀ। ਜਿਹੜੀਆਂ ਤੇਜ਼ ਹਵਾਵਾਂ ਚੱਲਦੀਆਂ ਨੇ, ਕਿਸੇ ਨੇ ਬਾਜ਼ ਨੂੰ ਕਿਹਾ ਹੈ, ਉਰਦੂ ਦੇ ਸ਼ਾਇਰ ਨੇ, ਉਹ ਕਹਿੰਦਾ ਤੂੰ ਇਹਨਾਂ ਤੇਜ਼ ਹਵਾਵਾਂ ਤੋਂ ਨਾ ਡਰ, ਤੈਨੂੰ ਉੱਚਾ ਉਡਾਣਗੀਆਂ। ਆ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ ਇਹਨਾਂ ਭਰਾਵਾਂ ਨੇ ਕੀਤਾ ਹੈ ਨਾ, ਬਹੁਤ ਭਲਾ ਕੀਤਾ। ਕਿਉਂ? ਸਾਰੀ ਦੁਨੀਆਂ 'ਚ ਪਤਾ ਲੱਗ ਗਿਆ ਵੀ ਦਸਮ ਪਾਤਸ਼ਾਹ ਦੀ ਵੀ ਕੋਈ ਬਾਣੀ ਹੈ। ਨਹੀਂ ਤਾਂ ਲੋਕ ਆਦਮੀ ਮੱਥਾ ਟੇਕ ਛੱਡਦੇ ਸੀ, ਬਾਕੀ ਕਹਿੰਦੇ ਬਸ ਪੜ੍ਹਦੇ ਤਾਂ ਉਹ ਵੀ ਨਹੀਂ ਸੀ। ਹੁਣ ਬਾਣੀ ਪੜ੍ਹਨ ਲੱਗ ਪਏ, ਕਥਾ ਕੀਰਤਨ ਹੋਣ ਲੱਗ ਪਏ, ਥਾਂ ਥਾਂ 'ਤੇ ਦਸਮ ਦੀ ਬਾਣੀ ਦੀ ਕਥਾ ਵੀ ਹੋਣ ਲੱਗ ਪਈ। ਬਹੁਤ ਸਥਾਨਾਂ 'ਤੇ ਦਸਮ ਦੀ ਬਾਣੀ ਦੀ ਕਥਾ ਚੱਲ ਰਹੀ ਆ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਪੰਜਾਬ ਦੀਆਂ ਅਤੇ ਹਿੰਦੁਸਤਾਨ ਦੀਆਂ ਕਈ ਯੂਨੀਵਰਸਿਟੀਆਂ 'ਚ ਦਸਮ ਪਾਤਸ਼ਾਹ ਦੀ ਬਾਣੀ 'ਤੇ PhD ਹੋ ਰਹੀ ਹੈ। ਕਿਉਂ ਹੋ ਰਹੀ ਹੈ? ਪਤਾ ਲੱਗਿਆ ਤਾਂ ਹੀ, ਜਿਹੜੀ ਚੀਜ਼ ਦਾ ਪਤਾ ਲੱਗੇਗਾ ਵਾਧਾ ਹੋਵੇਗਾ। ਸੋ ਦਸਮ ਜੀ ਦੀ ਬਾਣੀ ਦਾ ਵਿਰੋਧੀਆਂ ਨੇ ਬਹੁਤ ਪ੍ਰਚਾਰ ਕਰ ਦਿੱਤਾ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਦੀ ਇਹ ਖੇਡ ਹੈ, ਚਿੰਤਾ ਵਾਲੀ ਕੋਈ ਗੱਲ ਨਹੀਂ। ਬੰਦੇ ਸਾਰੇ ਮਰ ਜਾਣੇ ਨੇ, ਬਾਣੀ ਸਦਾ ਅਮਰ ਰਹਿਣੀ ਹੈ। ਅਸੀਂ ਵੀ ਨਹੀਂ ਰਹਿਣਾ, ਅਸੀਂ ਕਿਹੜਾ ਰਹਿਣਾ 150 ਸਾਲ ਨੂੰ, ਇੱਥੇ ਕਿੱਥੇ ਹੋਣਾ, ਚਲੇ ਜਾਣਾ। ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹਨ, ਦਸਮ ਜੀ ਹਨ, ਇਹ ਤਾਂ ਇਵੇਂ ਹੀ ਰਹਿਣੇ ਆ, ਜੁਗੋ ਜੁਗ ਟਲ। ਲੱਖਾਂ ਸਾਲ ਬਾਅਦ ਫਿਰ ਆ ਕੇ ਬਾਣੀ ਨੂੰ ਪੜ੍ਹਨਗੇ, ਦੇਖਣਗੇ, ਖੋਜਣਗੇ, ਹੈਰਾਨ ਹੋਣਗੇ, ਮੰਨਣਗੇ। ਵੇਦਾਂ ਨੂੰ ਰਚਿਆ ਨੂੰ 1000 ਸਾਲ ਹੋ ਗਏ, ਹੋਰ ਵੀ ਬੜੇ ਬੜੇ ਗ੍ਰੰਥ ਲਿਖਣ ਵਾਲੇ ਚਲੇ ਗਏ, ਪੜ੍ਹਨ ਵਾਲੇ ਚਲੇ ਗਏ, ਉਹਨਾਂ ਦੇ ਹਾਮੀ ਚਲੇ ਗਏ, ਵਿਰੋਧੀ ਚਲੇ ਗਏ, ਪਰ ਗ੍ਰੰਥ ਉੱਦਾਂ ਹੀ ਨੇ। ਇੱਦਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਕਿਉਂ ਦਿੱਤੀ? ਵੀ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹ ਜੁਗੋ ਜੁਗ ਅਟਲ ਹੈ। ਜੇ ਕਿਸੇ ਸਰੀਰ ਨੂੰ ਗੱਦੀ ਦੇਵਾਂਗੇ ਉਹ ਚੱਲ ਜਾਏਗਾ, ਸਰੀਰ ਸਦਾ ਨਹੀਂ ਰਹਿਣਾ, ਬਾਣੀ ਸਦਾ ਅਮਰ ਅਤੇ ਅਟਲ ਰਹਿਣੀ। ਸੋ ਆਓ ਹੁਣ ਕਥਾ ਸੁਣੀਏ। ਦਸਵੇਂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਪਰਮੇਸ਼ਰ ਜਿਹੜਾ ਤੁਸੀਂ ਕਹਿੰਦੇ ਹੋ ਜਾਗਤ ਜੋਤ, ਉਹ ਕਿੱਦਾਂ ਦੀ ਹੈ? ਪਹਿਲੇ ਸਵਈਏ 'ਚ ਬਚਨ ਆਉਂਦਾ ਨਾ ਵੀ ਜਾਗਤ ਜੋਤ ਜਪੈ ਜਿਸ, ਉਹ ਜਾਗਤ ਜੋਤ ਪਰਮੇਸ਼ਰ ਦੀ ਜੋ ਹੈ ਉਹ ਕਿਸ ਤਰ੍ਹਾਂ ਦੀ ਹੈ? ਤਾਂ ਸਤਿਗੁਰੂ ਜੀ ਦੱਸਦੇ ਹਨ, ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਭਾਈ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀਓ, ਸਤ ਸਦੈਵ ਸਰੂਪ ਸਤ ਬ੍ਰਤ, ਆਦ ਅਨਾਦ ਅਗਾਦ ਅਜੈ ਹੈ।
ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਸਤ ਹੈ, ਸੱਤ ਦਾ ਲੱਛਣ ਕੀਤਾ ਵਿਦਵਾਨਾਂ ਨੇ, ਜਿਹਦਾ ਕਦੀ ਅਭਾਵ ਨਾ ਹੋਵੇ, ਯਾਨੀ ਜਿਹਦਾ ਕਦੀ ਨਾਸ ਨਾ ਹੋਵੇ। ਜਿਹੜੀ ਚੀਜ਼ ਪੈਦਾ ਹੋਈ ਹੈ ਉਹਨੇ ਖਤਮ ਹੋ ਜਾਣਾ, ਪੈਦਾ ਹੋਣ ਦਾ ਵੀ ਟਾਈਮ ਅਤੇ ਉਹਦੇ ਖਤਮ ਹੋਣ ਦਾ ਵੀ ਟਾਈਮ ਨਿਸ਼ਚਿਤ ਹੈ। 150 ਸਾਲ ਪਹਿਲਾਂ ਸਾਡੇ ਵਿੱਚੋਂ ਕੋਈ ਬੰਦਾ ਹੈ ਨਹੀਂ ਸੀ, ਆਉਣ ਵਾਲੇ 150 ਸਾਲ ਨੂੰ ਸਾਡੇ 'ਚੋਂ ਕਿਸੇ ਨੇ ਹੋਣਾ ਨਹੀਂ, ਸਰੀਰ ਸਾਡੇ ਸਾਰੇ ਦੇ ਚੱਲ ਜਾਣੇ ਨੇ। ਆਹ ਜਿਹੜਾ ਜੋ ਤੁਸੀਂ ਬਾਹਰ ਦੇਖ ਰਹੇ ਹੋ, ਬਾਜ਼ਾਰ, ਸੜਕਾਂ, ਦੁਕਾਨਾਂ, ਮਾਰਕੀਟਾਂ, ਸ਼ਹਿਰ, ਬਿਲਡਿੰਗਾਂ ਵੱਡੀਆਂ ਵੱਡੀਆਂ, 100, 200, 400 ਸਾਲ ਪਹਿਲਾਂ ਨਹੀਂ ਸਨ, 100, 200, 400 ਸਾਲ ਬਾਅਦ ਨਹੀਂ ਰਹਿਣੀਆਂ, ਬਦਲ ਜਾਣੀਆਂ। ਕਈ ਸ਼ਹਿਰ ਹੁੰਦੇ ਨੇ ਉੱਥੇ ਜੰਗਲ ਬਣ ਜਾਂਦੇ ਨੇ, ਉਜਾੜ ਹੋ ਜਾਂਦੇ ਨੇ, ਅਤੇ ਜਿੱਥੇ ਉਜਾੜ ਹੁੰਦੇ ਨੇ ਉੱਥੇ ਸ਼ਹਿਰ ਬਣ ਜਾਂਦੇ ਨੇ। ਬਦਲਦੀ ਰਹਿੰਦੀ ਦੁਨੀਆ, ਧਰਤੀ ਦੀ ਹਰ ਚੀਜ਼ ਬਦਲਣੀ ਹੈ, ਇੱਥੋਂ ਤੱਕ ਵੀ ਧਰਤੀ ਨੇ ਵੀ ਖਤਮ ਹੋਣਾ। ਮਹਾਰਾਜ ਕਹਿੰਦੇ ਆ, ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਧਰਤੀ ਆਕਾਸ਼ ਪਤਾਲ ਚੰਦਰਮਾ ਅਤੇ ਸੂਰਜ ਵੀ ਖਤਮ ਹੋ ਜਾਣੇ। ਅੱਜ ਵਿਗਿਆਨਿਕਾਂ ਨੇ ਦੱਸਿਆ ਵੀ ਸੂਰਜ ਜਿਹੜਾ ਹੈ ਉਹ 4 ਕਰੋੜ ਸਾਲ ਬਾਅਦ ਠੰਡਾ ਹੋ ਜਾਏਗਾ। 4 ਕਰੋੜ ਸਾਲ ਨੂੰ ਹੋਵੇ, ਭਾਵੇਂ 10 ਕਰੋੜ ਸਾਲ ਨੂੰ ਹੋਵੇ, ਭਾਵੇਂ 100 ਕਰੋੜ ਸਾਲ ਨੂੰ ਹੋਵੇ, ਹੋਣਾ ਤਾਂ ਹੈ ਹੀ ਹੈ। ਜੋ ਉਪਜੋ ਸੋ ਬਿਨਸ ਹੈ, ਉਹ ਚੀਜ਼ ਖਤਮ ਹੋਣੀ। ਇੱਕ ਚੀਜ਼ ਹੈ ਜਿਹੜੀ ਨਹੀਂ ਖਤਮ ਹੋਣੀ, ਉਹ ਜਾਗਤ ਜੋਤ ਹੈ, ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੀ ਸੱਤਾ, ਉਹ ਸੱਤ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਸੱਤ, ਜਿਹਦਾ ਕਦੀ ਵੀ ਅਭਾਵ ਨਾ ਹੋਵੇ, ਜਿਸਨੂੰ ਕੋਈ ਝੂਠਾ ਨਾ ਕਰ ਸਕੇ, ਉਹ ਹੈ ਸੱਤ। ਸਦੈਵ ਦਾ ਮਤਲਬ ਸਦਾ ਹੀ, ਫਿਰ ਉਹਦੀ ਸੱਤ ਦੀ ਵਿਆਖਿਆ ਕਰ ਰਹੇ ਹੈ। ਅੱਗੇ ਦੀ ਅੱਗੇ ਗੱਲ ਸਮਝਾਈ ਜਾਣੀ, ਮਹਾਰਾਜ ਰੱਬ ਦੀ ਗੱਲ ਚੱਲ ਰਹੀ ਹੈ, ਪਰਮਾਤਮਾ ਦੀ ਗੁਰਬਾਣੀ ਸਾਰੀ ਪਰਮਾਤਮਾ ਬਾਰੇ ਦੱਸਦੀ। ਪਰਮਾਤਮਾ ਜੋ ਹੈ ਉਹ ਸੱਤ ਹੈ, ਉਹ ਕਹਿੰਦੇ ਕੈਸਾ ਸੱਤ ਹੈ ਜੋ ਸਦਾ ਰਵੇ। ਵੈਸੇ ਤਾਂ ਝੂਠੇ ਸੱਚ ਵੀ ਹੁੰਦੇ ਨੇ, ਕਿਵੇਂ ਝੂਠੇ ਸੱਚ ਹੁੰਦੇ ਨੇ, ਜਿਵੇਂ ਹੁਣ ਮੈਂ ਬੈਠਾ ਆ ਤੇ ਸਰੀਰ ਦਿਸਦਾ, ਤੁਸੀਂ ਦੇਖ ਰਹੇ ਹੋ, ਤੁਸੀਂ ਕਹੋਗੇ ਵੀ ਦਿਸਦਾ ਹੈ, ਹੈ ਸੱਚ ਹੀ ਹੈ, ਪਰ ਥੋੜ੍ਹੇ ਸਮੇਂ ਲਈ ਹੈ, ਦਿਸਦਾ ਵੀ ਹੈ, ਪਕੜਿਆ ਵੀ ਜਾ ਰਿਹਾ, ਸੁਣਿਆ ਵੀ ਜਾ ਰਿਹਾ, ਪ੍ਰਤੀਤ ਹੋ ਰਿਹਾ, ਮਹਿਸੂਸ ਹੋ ਰਿਹਾ, ਫੀਲ ਹੋ ਰਿਹਾ, ਪਰ ਫੀਲ ਥੋੜ੍ਹੇ ਸਮੇਂ ਲਈ ਹੋ ਰਿਹਾ, ਸਦਾ ਲਈ ਨਹੀਂ ਹੋਣਾ ਹੈ, 100 ਸਾਲ ਬਾਅਦ ਨਹੀਂ ਹੋਣਾ। ਪਰ ਜਿਹੜਾ ਉਹ ਸੱਚ ਹੈ ਪਰਮੇਸ਼ਰ ਜੋਤ ਨਿਰੰਕਾਰ, ਉਹ ਸਦੈਵ ਸੱਚ ਹੈ, ਸਦਾ ਸੱਚ ਹੈ, ਸਦਾ ਸੱਚ ਦਾ ਆਨੰਦ ਸਤਰੰਗ ਪੁਰਾਸੀ ਕਰੀ ਮੁਲ ਕੁਲਿੰਦਾ ਸਮਸਤ ਨਿਵਾਸੀ। ਸਰੂਪ, ਉਹ ਸਰੂਪਵਾਨ ਹੈ। ਸਰੂਪ ਕੈਸਾ ਹੈ ਉਹਦਾ? ਸਵੈ ਰੂਪ, ਸਵੈ ਮੇਰੇ ਆਪਣਾ ਰੂਪ ਕਹੀਏ, ਹੋਂਦ ਦਿਸਣ ਵਾਲੀ ਵਸਤੂ, ਚਮਕਣ ਵਾਲੀ ਵਸਤੂ, ਜਿਹਦਾ ਦੇਖ ਕੇ ਚਮਕ ਪੈਂਦੀ ਹੋਵੇ, ਪਤਾ ਲੱਗਦਾ ਹੋਵੇ ਵੀ ਆਹ ਚੀਜ਼ ਹੈ, ਅੱਖਾਂ ਨਾਲ ਦੇਖੀ ਜਾਂਦੀ ਹੈ। ਪਰਮੇਸ਼ਰ ਐਸਾ ਹੈ ਜਿਹੜਾ ਅੱਖਾਂ ਨਾਲ ਨਹੀਂ ਦਿਸਦਾ, ਪਰ ਅਨੁਭਵ ਨਾਲ ਦਿਸਦਾ ਹੈ, ਫੀਲਿੰਗ ਨਾਲ ਦਿਸਦਾ ਹੈ। ਆਪਣੇ ਆਪ ਨੂੰ ਦੇਖੋ, ਸਰੂਪ ਤੁਸੀਂ ਆਪਣਾ ਦੇਖੋ, ਰੱਬ ਦਿਸੇਗਾ। ਹੁਣੇ ਗਿਆਨੀ ਜੀ ਕਥਾ 'ਚ ਦੱਸ ਕੇ ਗਏ ਨੇ ਵੀ ਰੱਬ ਚੰਗਿਆਂ ਵਿੱਚ ਵੀ ਹੈ ਅਤੇ ਮਾੜਿਆਂ ਵਿੱਚ ਵੀ ਹੈ। ਜਿਹੜੀ ਆਤਮਾ ਹੈ ਉਹ ਰੱਬ ਹੈ, ਪਰੰਤੂ ਗੁਰਮੁਖਾਂ ਦੇ ਵਿੱਚ ਸਾਹਮਣੇ ਦਿਸਦਾ ਹੈ, ਮਨਮੁਖਾਂ 'ਚ ਲੁਕਿਆ ਰਹਿੰਦਾ ਹੈ। ਸ੍ਰੀ ਪਤ ਪ੍ਰਥਮ ਨਮਾਮ ਮਾਮ ਯੋਗੀ ਹਿਰਦੈ ਨਿਵਾਸ, ਭੋਗੀ ਹਿਰਦੈ ਉਦਾਸ, ਜੋ ਵਹਿ ਮਮ ਸੁਮਤ ਪ੍ਰਕਾਸ਼। ਯੋਗੀਆਂ ਦੇ ਹਿਰਦੇ 'ਚ ਰਹਿੰਦਾ ਹੈ, ਜੁੜੇ। ਯੋਗੀ ਦਾ ਮਤਲਬ ਕੀ ਹੈ? ਜੁੜੇ ਹੋਏ। ਖਾਲਸਾ ਯੋਗੀ ਹੈ, ਗੁਰ ਜੁੜਿਆ ਹੋਇਆ। ਯੋਗੀਆਂ ਦੇ ਹਿਰਦੇ 'ਚ, ਜੁੜੇ ਹੋਇਆਂ ਦੇ ਹਿਰਦੇ 'ਚ ਪ੍ਰਕਾਸ਼ ਸਾਹਮਣੇ ਰੱਬ ਦਿਸਦਾ, ਸੰਤਾਂ ਦੇ ਵਿੱਚ ਸਾਹਮਣੇ ਦਿਸਦਾ, ਅਤੇ ਮਨਮੁੱਖਾਂ ਦੇ ਵਿੱਚ ਰਹਿੰਦਾ ਹੈ, ਪਰ ਉਦਾਸ ਜਿਹਾ ਹੋ ਕੇ ਰਹਿੰਦਾ, ਦਿਸਦਾ ਨਹੀਂ। ਉਹਨਾਂ ਨੂੰ ਆਪ ਵੀ ਨਹੀਂ ਦਿਸਦਾ, ਦੂਜਿਆਂ ਨੂੰ ਤਾਂ ਉਹਨਾਂ ਕੀ ਦਿਖਾਉਣਾ ਹੈ। ਭੋਗੀ ਰਹਿੰਦਾ ਉਦਾਸ, ਜੋ ਉਦਾਸ ਹੋ ਕੇ ਰਹਿੰਦਾ ਹੈ। ਵਹਿ ਮਮ ਸੁਮਤ ਪ੍ਰਕਾਸ਼, ਉਹ ਅਮਰ ਪ੍ਰਭੂ ਮੇਰੇ 'ਤੇ ਕਿਰਪਾ ਕਰੇ ਅਤੇ ਮੇਰੀ ਬੁੱਧੀ ਦਾ ਪ੍ਰਕਾਸ਼ ਹੋਵੇ ਅਤੇ ਮੈਂ ਇਹ ਬਾਣੀ ਦੀ ਵਿਚਾਰ ਕਰ ਸਕਾਂ। ਸਰੂਪ, ਉਹ ਪਰਮੇਸ਼ਰ ਸੱਤ ਸਦੈਵ ਸਰੂਪ ਹੈ, ਸੱਤ ਹੈ ਅਤੇ ਸਦਾ ਰਹਿਣ ਵਾਲਾ ਦਾ ਸਰੂਪ ਹੈ। ਸੱਤ ਬ੍ਰਤ, ਉਹਦਾ ਬ੍ਰਤ ਸਦੀਵੀ ਬ੍ਰਤ ਹੈ। ਦੁਨਿਆਵੀ ਬ੍ਰਤ ਰੱਖਣੇ ਕਈ ਪ੍ਰਕਾਰ ਦੇ ਉਹ ਥੋੜ੍ਹੇ ਸਮੇਂ ਦੇ ਹਨ। ਪਰਮੇਸ਼ਰ ਦਾ ਸੱਤ ਵਰਤ ਹੈ, ਸਦਾ ਹੀ ਲੰਗਰ ਲਾਇਆ ਹੋਇਆ, ਬਖਸ਼ਿਸ਼ਾਂ ਸਦਾ ਵਰਤ ਲਾਇਆ ਹੋਇਆ, ਬਖਸ਼ਿਸ਼ਾਂ ਦਾ ਦਿੰਦਾ ਦੇ ਲੈਂਦੇ ਥੱਕ ਪਾਏ, ਦੇਣ ਤੋਂ ਕਦੀ ਨਾ ਨਹੀਂ ਕਰਦਾ। ਦੁਨੀਆਂ ਦੇ ਦਾਤੇ ਦੋ ਦਿਨ ਦੇ ਕੇ ਤੀਜੇ ਦਿਨ ਕਹਿੰਦੇ ਭਾਈ ਸਾਹਿਬ ਰੋਜ਼ ਹੀ ਆ ਜਾਂਦੇ ਹੋ, ਤੁਹਾਡਾ ਰੋਜ਼ ਦਾ ਹੀ ਕੰਮ ਬਣ ਗਿਆ। ਮੈਂ ਕਈ ਵਾਰੀ ਦੇਖਿਆ ਲੰਗਰ 'ਚੋਂ ਉਠਾ ਦਿੰਦੇ ਅੱਜ ਕੱਲ੍ਹ, ਹਾਲਾਂਕਿ ਗੁਰੂ ਨਾਨਕ ਦੇ ਲੰਗਰ 'ਚੋਂ ਸਾਨੂੰ ਉਠਾਉਣ ਦਾ ਹੱਕ ਨਹੀਂ ਕਿਸੇ ਨੂੰ। ਰੋਜ਼ ਆਵੇ ਤਾਂ ਵੀ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਗੁਰੂ ਨਾਨਕ ਦੇ ਲੰਗਰ 'ਚੋਂ ਉੱਠਿਆ, ਕਿਉਂ ਲੰਗਰ ਸਾਡਾ ਥੋੜ੍ਹਾ ਹੈ, ਸੱਚੇ ਪਾਤਸ਼ਾਹ ਦਾ ਹੈ, ਜਿਹੜੇ ਪਾਤਸ਼ਾਹ ਤੇਰਾ ਤੇਰਾ ਕਰਕੇ ਤੋਰ ਗਏ, ਉਹਨਾਂ ਦੀ ਕਿਰਪਾ ਨਾਲ ਚੱਲ ਰਿਹਾ। ਵਾਹਿਗੁਰੂ ਦਾ ਲੰਗਰ ਸਦਾ ਹੈ। ਰੱਬ ਕਦੀ ਨਹੀਂ ਕਹਿੰਦਾ ਵੀ ਇਹ ਬੰਦਾ ਮਾੜਾ ਹੈ, ਇਹਨੂੰ ਰੋਟੀ ਨਹੀਂ ਦੇਣੀ। ਦੀਨ ਦਿਆਲ ਦਇਆਨਿਧ ਦੁਖਨ ਦੇਖਤ ਹੈ ਪਰ ਦੇਤ ਨਾ, ਸਾਡੇ ਗੁਨਾਹ ਦੇਖ ਕੇ ਵੀ ਲੰਗਰ ਲਾਈ ਰੱਖਦਾ, ਸਦਾ ਵਰਤ ਲਾਈ ਰੱਖਦਾ ਹੈ। ਐਸਾ ਪਰਮੇਸ਼ਰ ਸਦਾ ਦਿੰਦਾ ਦੇਈ ਜਾਂਦਾ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ, ਉਹ ਨਹੀਂ ਥੱਕਦਾ। ਆਦਿ
ਆਦ ਅਨਾਦ ਅਗਾਧ ਅਜੈ ਹੈ,
ਸਾਰਿਆਂ ਦੇ ਆਦ ਮੁੱਢ ਵਿੱਚ ਹੈ। ਆਪਾਂ ਜਿੰਨੇ ਵੀ ਹਾਂ, ਆਪਾਂ ਸਾਰਿਆਂ ਦਾ ਮੁੱਢ ਕੀ ਹੈ? ਸ੍ਰਿਸ਼ਟੀ ਦਾ ਮੁੱਢ ਕੀ ਹੈ? ਸੂਰਜ ਦਾ ਮੁੱਢ ਕੀ ਹੈ? ਚੰਦਰਮਾ ਦਾ ਮੁੱਢ ਮੂਲ ਕੀ ਹੈ? ਕਹਿੰਦੇ ਸਾਰਿਆਂ ਦਾ ਮੂਲ ਪਰਮਾਤਮਾ ਹੈ। ਉਹ ਗੱਲ ਜਿਹੜੀ ਗੁਰਬਾਣੀ 'ਚ ਕਹੀ ਹੈ ਮਹਾਰਾਜ ਨੇ, ਅੱਜ ਸਾਇੰਸਦਾਨ ਵੀ ਉਹੀ ਕਹਿ ਰਹੇ ਨੇ। ਸਾਇੰਸਦਾਨ ਵੀ ਕਹਿੰਦੇ ਇੱਕ ਧਮਾਕਾ ਹੋਇਆ ਸੀ, ਇੱਕ ਵਿਸਫੋਟ ਹੋਇਆ ਸੀ, ਜਿਹਦੇ ਵਿੱਚੋਂ ਬੜਾ ਕੁਝ ਪੈਦਾ ਹੋਇਆ। ਮਹਾਰਾਜ ਵੀ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਵਾਂ। ਉਹ ਕਵਾਓ ਮੈਨੇ ਵਿਸਫੋਟ, ਆਵਾਜ਼ ਧੁਨੀ ਸ਼ਬਦ, ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੇ ਓਂਕਾਰ ਦੀ ਧੁਨੀ ਕੀਤੀ ਸੀ। ਸੋ ਧੁਨ ਪੂਰ ਜਗਤ ਮੋਹ ਰਹੀ, ਉਹ ਸੰਸਾਰ 'ਚ ਬ੍ਰਹਮੰਡ 'ਚ ਧੁਨੀ ਪਸਰ ਗਈ ਅਤੇ ਉਹਦੇ ਤੋਂ ਇਸ 'ਤੇ ਹੋਏ ਲੱਖ ਦਰਿਆ, ਉਹ ਲੱਖਾਂ ਜ਼ਿੰਦਗੀ ਦੇ ਵਹਿਣ ਵਹਿ ਤੁਰੇ। ਦਰਿਆ ਦਾ ਮਤਲਬ ਹੈ ਵਹਿਣ ਵਹਿ ਗਏ, ਸੋਮੇ ਚੱਲ ਗਏ, ਕਿੱਧਰ ਸੂਰਜ ਬਣ ਗਏ, ਕਿੱਧਰ ਚੰਦਰਮਾ ਬਣ ਗਏ, ਕਰੋੜਾਂ ਸੂਰਜ ਬਣ ਗਏ ਅਤੇ ਕਰੋੜਾਂ ਚੰਦਰਮਾ ਬਣ ਗਏ, ਕਰੋੜਾਂ ਧਰਤੀਆਂ ਬਣ ਗਈਆਂ, ਕਰੋੜਾਂ ਤਾਰੇ ਬਣ ਗਏ, ਕਰੋੜਾਂ ਦਰਿਆ ਬਣ ਗਏ, ਕਰੋੜਾਂ ਸਮੁੰਦਰ ਬਣ ਗਏ, ਕਰੋੜਾਂ ਪਹਾੜ ਬਣ ਗਏ। ਸਭ ਉਹਦੀ ਰਚਨਾ ਹੈ, ਸਾਰਿਆਂ ਦਾ ਮੂਲ ਉਹ ਇੱਕ ਓਮਕਾਰ ਹੈ। ਓਮਕਾਰ ਬ੍ਰਹਮ ਉਤਪਤ, ਓਮਕਾਰ ਕੀਆ ਜਿਨ ਚਿੱਤ, ਓਮਕਾਰ ਸੈਲ ਜੁਗ ਭਏ, ਓਮਕਾਰ ਵੇਦ ਨਿਰਮਏ, ਓਮਕਾਰ ਸ਼ਬਦ ਉਧਰੇ, ਓਮਕਾਰ ਗੁਰਮੁਖ ਤਰੇ, ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤੇ ਭਵਨ ਸਾਰ। ਸਾਰੀ ਸ੍ਰਿਸ਼ਟੀ ਦਾ ਓਮਕਾਰ ਮੂਲ ਆਦਿ। ਆਦਿ ਦਾ ਮਤਲਬ ਪਹਿਲਾਂ, ਉਸ ਤੋਂ ਪਹਿਲਾਂ ਕੁਛ ਨਹੀਂ। ਗੁਰੂ ਨਾਨਕ ਦੇਵ ਜੀ ਗਏ ਬਗਦਾਦ ਵਿੱਚ, ਉੱਥੇ ਦਸਤਗੀਰ ਪੀਰ ਮਿਲਿਆ, ਉਹਨੇ ਗੁਰੂ ਜੀ ਤੋਂ ਤਿੰਨ ਸਵਾਲ ਪੁੱਛੇ। ਆਪ ਕੁਰਸੀ ਡਾਹ ਕੇ ਬੈਠਾ ਸੀ, ਗੁਰੂ ਜੀ ਨੂੰ ਨਦੀ ਦੇ ਕੰਢੇ ਦੇ ਥੱਲੇ ਜ਼ਮੀਨ 'ਤੇ ਪਾਇਆ ਸੀ। ਉਹ ਬੜਾ ਵੱਡਾ ਪੀਰ ਸੀ ਉੱਥੋਂ, ਉਹਨੂੰ ਆਪਣੀ ਪਦਵੀ ਦਾ ਰੁਤਬੇ ਦਾ ਮਾਣ ਸੀ। ਇੱਦਾਂ ਪੁੱਛ ਰਿਹਾ ਸੀ ਜਿਵੇਂ ਕਿਸੇ ਕੋਲੋਂ ਇਨਕੁਆਇਰੀ ਕਰਨੀ ਹੁੰਦੀ ਹੈ, ਛੋਟਾ ਸਮਝ ਕੇ, ਪਰਦੇਸੀ ਸਮਝ ਕੇ, ਸਾਧੂ ਸਮਝ ਕੇ, ਪਰ ਪ੍ਰਭਾਵਿਤ ਵੀ ਹੋ ਰਿਹਾ ਸੀ ਗੁਰੂ ਸਾਹਿਬ ਤੋਂ, ਲੈਣਾ ਵੀ ਚਾਹੁੰਦਾ ਸੀ ਗਿਆਨ। ਤਿੰਨ ਸਵਾਲ ਪੁੱਛੇ, ਗੁਰੂ ਜੀ ਇਹ ਦੱਸੋ ਖੁਦਾ ਤੋਂ ਪਹਿਲੇ ਕੌਣ ਸੀ, ਰੱਬ ਤੋਂ ਪਹਿਲਾਂ ਕੌਣ ਸੀ? ਫਿਰ ਦੂਜਾ ਸਵਾਲ, ਖੁਦਾ ਕਰਦਾ ਕੀ ਹੈ ਅਤੇ ਖੁਦਾ ਰਹਿੰਦਾ ਕਿੱਥੇ ਹੈ? ਇਹ ਤਿੰਨ ਸਵਾਲ ਨੇ। ਮਹਾਰਾਜ ਪਹਿਲੇ ਸਵਾਲ ਦਾ ਜਵਾਬ ਦਿੱਤਾ, ਕਹਿਣ ਲੱਗੇ ਵੀਰ ਜੀ ਤੁਹਾਨੂੰ ਗਿਣਤੀ ਆਉਂਦੀ ਹੈ? ਕਹਿੰਦਾ ਹਾਂ। ਮਹਾਰਾਜ ਕਹਿੰਦੇ ਸੁਣਾਓ। ਕਹਿੰਦਾ ਇੱਕ ਦੋ ਤਿੰਨ ਚਾਰ ਪੰਜ। ਮਹਾਰਾਜ ਕਹਿੰਦੇ ਦਸ ਤਾਂ ਹੀ ਗਿਣਤੀ ਸੁਣਾ। ਦਸ ਤਾਂ ਹੀ ਪਹੁੰਚਿਆ। ਮਹਾਰਾਜ ਕਹਿੰਦੇ ਠੀਕ ਨਹੀਂ ਕੀਤੀ, ਫਿਰ ਦੁਬਾਰਾ ਕਰ। ਕਹਿੰਦਾ ਜੀ ਇੱਕ ਦੋ ਤਿੰਨ। ਮਹਾਰਾਜ ਕਹਿੰਦੇ ਅਜੇ ਵੀ ਠੀਕ ਨਹੀਂ ਕੀਤੀ, ਫਿਰ ਕਰ। ਕਹਿੰਦਾ ਜੀ ਇੱਕ ਦੋ, ਮਹਾਰਾਜ ਕਹਿੰਦੇ ਰੁਕ ਜਾ, ਇੱਕ ਤੋਂ ਪਹਿਲੇ ਬੋਲ, ਵਨ ਤੋਂ ਪਹਿਲੇ, ਇੱਕ ਤੋਂ ਪਹਿਲੇ ਬੋਲ ਕੀ ਹੈ? ਕਹਿੰਦਾ ਪਹਿਲੇ ਹੈ ਨਹੀਂ ਕੁਝ ਇੱਕ ਤੋਂ। ਮਹਾਰਾਜ ਕਹਿੰਦੇ ਖੁਦਾ ਤੋਂ ਪਹਿਲੇ ਕੁਛ ਨਹੀਂ, ਸਭ ਤੋਂ ਪਹਿਲੇ ਖੁਦਾ ਹੀ ਹੈ। ਆਖੋ ਵਾਹਿਗੁਰੂ ਆਦਿ, ਸਭ ਦਾ ਆਦਿ ਹੈ, ਖੁਦਾ ਤੋਂ ਪਹਿਲੇ ਕੁਛ ਨਹੀਂ, ਸਭ ਤੋਂ ਪਹਿਲੇ ਖੁਦਾ। ਦੂਜਾ ਸਵਾਲ ਸੀ ਵੀ ਖੁਦਾ ਰਹਿੰਦਾ ਕਿੱਥੇ? ਮਹਾਰਾਜ ਕਹਿੰਦੇ ਅਸੀਂ ਹਿੰਦੁਸਤਾਨ ਚੋਂ ਆਏ ਹਾਂ, ਥੱਕੇ ਟੁੱਟੇ, ਤੂੰ ਚਾਹ ਪਾਣੀ ਦੁੱਧ ਪਾਣੀ ਤੇ ਛਕਾਇਆ ਨਹੀਂ, ਆਉਂਦੇ ਹੀ ਸਾਨੂੰ ਪੁੱਛਣ ਲੱਗ ਪਏ ਵੀ ਜਲ ਪਾਣੀ ਛਕਾ ਸੇਵਾ ਕਰ। ਕਹਿੰਦਾ ਅੱਛਾ ਗਲਤੀ ਹੋ ਗਈ, ਗਿਆ ਦੌੜ ਕੇ ਦੁੱਧ ਦਾ ਛੰਨਾ ਭਰ ਕੇ ਲਿਆ। ਮਹਾਰਾਜ ਕਹਿੰਦੇ ਦੁੱਧ ਨਹੀਂ ਪੀਣਾ ਤੇਰਾ। ਕਹਿੰਦਾ ਮੈਂ ਆਪ ਮੱਝ ਚੋ ਕੇ ਲਿਆਇਆ ਬੜੀ ਸੁੱਚਮ ਨਾਲ। ਮਹਾਰਾਜ ਕਹਿੰਦੇ ਨਹੀਂ, ਤੇਰੇ ਦੁੱਧ 'ਚ ਕੋਈ ਚੀਜ਼ ਮਿਲੀ ਹੋਈ ਹੈ। ਕਹਿੰਦਾ ਦੁੱਧ 'ਚ ਕੀ ਮਿਲਿਆ ਮਹਾਰਾਜ? ਦੁੱਧ ਦੁੱਧ ਹੀ ਹੈ। ਮਹਾਰਾਜ ਕਹਿੰਦੇ ਤੈਨੂੰ ਦਿਸਦਾ ਨਹੀਂ ਪਰ ਦੁੱਧ 'ਚ ਕੋਈ ਚੀਜ਼ ਹੈ। ਕਹਿੰਦਾ ਤੁਸੀਂ ਦੱਸੋ, ਮੈਨੂੰ ਨਹੀਂ ਦਿਸਦਾ। ਮਹਾਰਾਜ ਕਹਿੰਦੇ ਦੁੱਧ 'ਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਕਹਿੰਦਾ ਉਹ ਤਾਂ ਹੈ ਮਹਾਰਾਜ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾ ਰੱਬ ਤੇਰੇ ਮੇਰੇ ਵਿੱਚ ਹੀ ਹੈ ਪਰ ਦਿਸਦਾ ਕੋਈ ਨਹੀਂ। ਰਹਿੰਦਾ ਕਿੱਥੇ ਹੈ ਨਾ ਪੁੱਛਿਆ ਸੀ, ਇੱਥੇ ਰਹਿੰਦਾ ਤੇਰੇ ਮੇਰੇ 'ਚ ਰਹਿੰਦਾ। ਫਿਰ ਕਹਿੰਦਾ ਜੀ ਰੱਬ ਕਰਦਾ ਕੀ ਹੈ? ਉਹ ਕੁਰਸੀ ਡਾਹ ਕੇ ਬੈਠਾ ਸੀ, ਚੇਅਰ 'ਤੇ ਬੈਠਾ ਸੀ, ਸੱਚੇ ਪਾਤਸ਼ਾਹ ਥੱਲੇ ਬੈਠੇ ਸਨ। ਮਹਾਰਾਜ ਕਹਿੰਦੇ ਨਾਲੇ ਦਾ ਤੂੰ ਗਿਆਨ ਲੈਣਾ, ਨਾਲੇ ਸਾਡੇ ਤੋਂ ਉੱਚਾ ਹੋ ਕੇ ਬੈਠਾ। ਜੇ ਤੂੰ ਗਿਆਨ ਲੈਣਾ ਹੋਵੇ ਨਾ ਉਹ ਤੂੰ ਨੀਵਾਂ ਬੈਠੀ ਦਾ, ਉੱਠ ਕੇ ਥੱਲੇ ਆ ਗਿਆ, ਗੁਰੂ ਸਾਹਿਬ ਨੂੰ ਚੇਅਰ 'ਤੇ ਬਿਠਾ ਤਾ। ਪਾਤਸ਼ਾਹ ਕਹਿੰਦੇ ਰੱਬ ਇਹ ਹੀ ਕੰਮ ਕਰਦਾ, ਨੀਚੋ ਉੱਚ ਕਰਿਆ ਮੇਰਾ ਗੋਬਿੰਦ, ਕੰਮ ਤੇਰਾ ਡਰਿਆ। ਉੱਚਿਆਂ ਨੂੰ ਨੀਵਾਂ ਕਰ ਦਿੰਦਾ, ਨੀਵਿਆਂ ਨੂੰ ਉੱਚਾ ਕਰ ਦਿੰਦਾ, ਉਹਦੀ ਖੇਡ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ। ਸੋ ਸਾਰਿਆਂ ਦਾ ਆਦਿ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਵੀ ਕੋਈ ਆਦਿ ਹੈ। ਸਾਡਾ ਪਿਓ ਤਾਂ ਉਹ ਹੈ, ਉਹਦਾ ਪਿਓ ਕੌਣ ਹੈ? ਸਾਡਾ ਪਿਓ ਤਾਂ ਪਰਮੇਸ਼ਰ ਹੈ। ਕਹਿੰਦੇ ਪਰਮੇਸ਼ਰ ਦਾ ਪਿਓ ਕੌਣ ਹੈ? ਤਾਂ ਕਲਗੀਧਰ ਜੀ ਕਹਿੰਦੇ ਅਨਾਦ, ਉਹਦਾ ਪਿਓ ਕੋਈ ਨਹੀਂ, ਉਹ ਆਪ ਹੀ ਪਿਓ ਹੈ, ਸਭ ਦਾ ਪਿਓ ਹੈ, ਸਭਨਾ ਦਾ ਮਾਂ ਪਿਓ ਆਪ ਹੈ, ਸਭਨਾ ਦਾ ਮਾਂ ਪਿਓ ਆਪ ਹੀ ਹੈ, ਹੋਰ ਦਾ ਕੋਈ ਮਾਂ ਪਿਓ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਅਨਾਦੀ ਹੈ। ਕਦੋਂ ਤੋਂ ਹੈ ਕੋਈ ਦੱਸ ਨਹੀਂ ਸਕਦੇ, ਉਹਦੀ ਸ਼ੁਰੂਆਤ ਦਾ ਟਾਈਮ ਕਿਸੇ ਨੂੰ ਨਹੀਂ ਪਤਾ, ਉਹ ਹੀ ਜਾਣਦਾ। ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਅਗਾਧ ਅਜੈ ਹੈ, ਅਗਾਧ ਕਹਿੰਦੇ ਉਹਦੀ ਡੂੰਘਾਈ ਨੂੰ ਨਹੀਂ ਕੋਈ ਮਾਪ ਸਕਦਾ। ਸਮੁੰਦਰ ਦੀ ਡੂੰਘਾਈ ਭਾਵੇਂ ਕੋਈ ਮਾਪ ਲਵੇ, ਪਰਮੇਸ਼ਰ ਦੀ ਡੂੰਘਾਈ ਨੂੰ ਕੌਣ ਮਾਪੇਗਾ? ਆਹ ਜਿਹੜੇ ਸੱਤ ਸਮੁੰਦਰ ਨੇ ਨਾ, ਇਹ ਡੂੰਘੇ ਨੇ, ਬੜਾ ਪਾਣੀ ਹੈ ਸਮੁੰਦਰਾਂ 'ਚ, ਤੁਸੀਂ ਦੇਖਦੇ ਹੋ। ਸੱਤਾਂ ਸਮੁੰਦਰਾਂ ਦਾ ਪਾਣੀ ਧਰਤੀ ਦੇ ਆਲੇ ਦੁਆਲੇ ਪਸਰਿਆ ਹੋਇਆ ਪਾਣੀ ਰੱਬ ਦੇ ਘਰ 'ਚ ਕੀ ਕਿੰਨੀ ਕੁ ਬੁਕਤ ਰੱਖਦਾ ਹੈ, ਇੱਕ ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਨਿਰਣਾ ਕਰ ਦਿੰਦੀ ਹੈ। ਬਾਪੂ ਜੀ ਤਾਂ ਪਤਾ ਹੋਣਾ, ਪਹਿਲਾਂ ਆਪਣੇ ਘਰਾਂ 'ਚ ਕੜਵੰਜੀਆਂ ਹੁੰਦੀਆਂ ਸੀ ਨਾ, ਘੜੇ ਦੇ ਥੱਲੇ ਲੱਕੜ ਦੀ ਕੜਵੰਜੀ, ਉਹ 'ਤੇ ਘੜਾ ਰੱਖਦੇ ਸੀਗੇ, ਉਹ 4 ਡੰਡੇ ਜੋੜ ਕੇ ਬਣਾਈ ਹੁੰਦੀ ਹੈ ਉਹ ਜਿਹੜੀ ਕੜਵੰਜੀ ਹੈ ਨਾ, ਉਹ ਜਦੋਂ ਆਪਾਂ ਘੜੇ 'ਚੋਂ ਪਾਣੀ ਕੱਢਦੇ ਸੀ ਅਤੇ ਉਹ ਛਲਕਾ ਵੱਜ ਕੇ ਥੋੜ੍ਹੀ ਜਿਹੀ ਗਿੱਲੀ ਹੋ ਜਾਂਦੀ ਸੀ, ਥੋੜ੍ਹੀ ਜਿਹੀ ਗਿੱਲੀ ਹੋ ਜਾਂਦੀ ਸੀ, ਮਾਮੂਲੀ ਜੀ, ਫਿਰ ਸੁੱਕ ਜਾਂਦੀ ਸੀ, ਹਵਾ ਲੱਗੀ ਸੁੱਕ ਗਈ, ਮਾੜੀ ਮੋਟੀ ਗਿੱਲ ਰਹਿੰਦੀ ਸੀ ਉਹਦੇ 'ਤੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਾਤ ਸਬਤ ਸਮੁੰਦ ਜਾਚੈ ਕੜਥਲੀ, ਕੜਥਲੀ ਮੈਨੇ ਕੜਵੰਜੀ। ਜਿਹੜੇ ਆਹ ਸੱਤ ਸਮੁੰਦਰ ਲਈ ਫਿਰਦੀ ਦੁਨੀਆ, ਇਹ ਤਾਂ ਅਕਾਲ ਪੁਰਖ ਦੀ ਕੜਵੰਜੀ ਭੇਜਦੇ ਨੇ। ਆਖੋ ਵਾਹਿਗੁਰੂ, ਇਹ ਤਾਂ ਅਕਾਲ ਪੁਰਖ ਦੀ ਕੜਵੰਜੀ ਹੈ। ਪਰਮੇਸ਼ਰ ਦੇ ਘਰ ਇਹਨਾਂ ਸਮੁੰਦਰਾਂ ਦੀ ਇੰਨੀ ਕੁ ਬੁਕਤ ਹੈ, ਤੋਲਾ ਕੁ ਪਾਣੀ ਹੈ ਇਹ ਵਾਹਿਗੁਰੂ ਦੇ ਸਾਹਮਣੇ। ਸ਼ਬਦ ਸਮੁੰਦ ਜਾਚੈ ਕੜਥਲੀ, ਸੋ ਐਸਾ ਰਾਜਾ ਸ੍ਰੀ ਨਰਹਰੀ। ਉਹ ਐਡਾ ਵੱਡਾ ਰਾਜਾ, ਐਡਾ ਵੱਡਾ ਵੀ ਇਹਨਾਂ ਸੱਤਾਂ ਸਮੁੰਦਰਾਂ ਨਾਲ ਤਾਂ ਉਹਦੀ ਕੜਵੰਜੀ ਭਿੱਜਦੀ ਹੈ। ਉਹਦੀ ਕੜਵੰਜੀ ਕਿੱਡੀ ਹੋਣੀ ਹੈ ਤੇ ਉਹਦਾ ਘੜਾ ਕਿੱਡਾ ਹੋਣਾ। ਸਤਨਾਮ ਸ੍ਰੀ ਰਾਜ। ਕਿੱਡੀ ਵੱਡੀ ਖੇਡ ਹੈ ਅਕਾਲ ਪੁਰਖ ਦੀ, ਆਪਾਂ ਕੀ ਅੰਤ ਪਾਵਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਨਿਰਣੇ ਕੀਤੇ ਹੋਏ। ਅਗਾਧ ਪਰਮੇਸ਼ਵਰ ਇਤਨਾ ਡੂੰਘਾ ਹੈ, ਕੋਈ ਉਹਦੇ ਜਿੰਨਾ ਡੂੰਘਾ ਨਹੀਂ। ਅਗਾਧ ਬੋਧ ਹੈ, ਕੋਈ ਦਾ ਗਿਆਨ ਨਹੀਂ ਲੈ ਸਕਦਾ। ਅਜੈ ਹੈ, ਅਜੈ ਦੇ ਦੋ ਅਰਥ ਵਿਦਵਾਨਾਂ ਨੇ ਮੋਟੇ ਤੌਰ ਤੇ ਕੀਤੇ ਹਨ। ਇੱਕ ਤਾਂ ਅਜੈ ਦਾ ਮਤਲਬ ਹੁੰਦਾ ਵੀ ਉਹ ਕਿਸੇ ਦੁਆਰਾ ਫਤਿਹ ਨਹੀਂ ਹੁੰਦਾ, ਜਿੱਤਿਆ ਨਹੀਂ ਜਾ ਸਕਦਾ। ਅਜੈ ਜੈ ਕਰ ਲੈਣਾ, ਜਿੱਤ ਲੈਣਾ, ਅਜੈ ਮੈਨੇ ਨਾ ਜਿੱਤਿਆ ਜਾਣਾ। ਵਾਹਿਗੁਰੂ ਕਦੀ ਕਿਸੇ ਦੁਆਰਾ ਜਿੱਤਿਆ ਨਹੀਂ ਗਿਆ। ਰੱਬ ਨੂੰ ਕੋਈ ਜਿੱਤਣ ਤੁਰ ਪਵੇ, ਲੜ ਕੇ ਹਾਰ ਕੇ ਆ ਜਾਏਗਾ, ਰੱਬ ਨੂੰ ਨਹੀਂ ਜਿੱਤ ਸਕਦਾ, ਰੱਬ ਜਿੱਤੇਗਾ। ਇਸੇ ਕਰਕੇ ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਰ ਸੋਏ। ਵਾਹਿਗੁਰੂ ਦੀ ਫਤਿਹ ਦਿੱਤੀ, ਕਿਉਂ? ਵਾਹਿਗੁਰੂ ਜਿੱਤ ਜਾਂਦਾ, ਬਾਕੀ ਹਾਰ ਜਾਂਦੇ ਹੈ। ਖਾਲਸਾ ਕਦੀ ਆਪਣੀ ਫਤਿਹ ਨਹੀਂ ਕਹਿੰਦਾ, ਉਹ ਵਾਹਿਗੁਰੂ ਦੀ ਫਤਿਹ ਕਹਿੰਦਾ। ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਪਰਮੇਸ਼ਵਰ ਨੂੰ ਕੋਈ ਨਹੀਂ ਜਿੱਤ ਸਕਿਆ, ਅਜੀਤ ਹੈ ਪਰਮੇਸ਼ਵਰ, ਅਜੈ ਹੈ। ਦੂਸਰਾ ਅਰਥ ਹੈ ਅਜੈ ਦਾ, ਜੈ ਨਾਮ ਜਨਮ ਲੈਣ ਦਾ ਹੈ। ਆਪਾਂ ਸਾਰਿਆਂ ਨੇ ਮਾਂ ਦੇ ਪੇਟ ਤੋਂ ਜਨਮ ਲਿਆ, ਸਾਨੂੰ ਸਾਰਿਆਂ ਨੇ ਮਾਂ ਪਿਓ ਨੇ ਜੰਮਿਆ। ਪਰਮੇਸ਼ਵਰ ਦਾ ਨਾ ਕੋਈ ਮਾਂ ਨਾ ਬਾਪ, ਨਾ ਦਿਸ ਬਾਪ ਨਾ ਮਾਇਆ, ਉਹਦਾ ਕੋਈ ਬਾਪ ਮਾਂ ਬਾਪ ਨਹੀਂ ਵੀ ਜਿਹਨੇ ਉਹਨੂੰ ਜਨਮ ਦਿੱਤਾ। ਉਹ ਕਿਸੇ ਦੁਆਰਾ ਜਨਮ ਨਹੀਂ ਲੈਂਦਾ, ਉਹ ਜਨਮ ਲੈਂਦਾ ਹੀ ਨਹੀਂ, ਅਜਨਮਾ ਹੈ। ਕਦੋਂ ਜੰਮਿਆ ਸੀ, ਕਿਵੇਂ ਜੰਮਿਆ ਸੀ, ਕੋਈ ਨਹੀਂ ਜਾਣਦਾ। ਜੰਮਿਆ ਹੈ ਹੀ ਨਹੀਂ ਤੇ ਸਦਾ ਹੀ ਪ੍ਰਕਾਸ਼ ਰੂਪ ਭਾਵ ਰੂਪ ਹੈ।
ਦਾਨ ਦਇਆ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੋ ਬ੍ਰਿਤ ਅਭੈ ਹੈ।
ਆਪ ਹੀ ਪ੍ਰਭੂ ਦਾਨ ਕਰਦਾ ਹੈ, ਦਾਨੀ ਹੈ। ਦਾਨ ਦੇਣ ਦੇ ਨਾਲ ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਸਾਡੇ ਭਰਾ ਦਾਨ ਦੇ ਖਿਲਾਫ਼ ਡਾਂਗਾ ਚੁੱਕੀ ਫਿਰਦੇ, ਕਹਿੰਦੇ ਦਾਨ ਪੁੰਨ ਨਹੀਂ ਕਰੀਦਾ, ਇਹਦੇ ਬਾਹਮਣ ਕਰਦੇ ਹੈ। ਮੈਂ ਕਿਹਾ ਤੁਸੀਂ ਡਾਕੇ ਮਾਰ ਲਿਆ ਕਰੋ, ਆ ਹੋਰ ਕੀ ਹੈ ਫਿਰ। ਦਾਨ ਬਾਹਮਣ ਕਰਨ ਅਤੇ ਦਾਨ ਬਾਹਮਣ ਲੈਣ, ਅਤੇ ਉਹ ਤਾਂ ਚੰਗਾ ਕੰਮ ਦਾ ਬਾਹਮਣਾਂ ਨੂੰ ਦੇ ਦਿਓ, ਉਹ ਤਾਂ ਡਾਕੇ ਮਾਰਨਾ ਆਪਾਂ ਲੈ ਲਈਏ। ਕਿੱਧਰ ਦੀ ਸਾਡੀ ਸੋਚ ਹੈ। ਜਦੋਂ ਕਿ ਸਤਿਗੁਰੂ ਜੀ ਨੇ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਭਾਈ ਗੁਰਦਾਸ ਜੀ 12 ਪੜ੍ਹੋ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਇਹ ਨਤੀਜਾ ਦੱਸੀਆਂ ਗੁਰੂ ਨਾਨਕ ਸਾਹਿਬ ਨੇ। ਨਾਮ ਜਪਣਾ, ਦਸਾਂ ਨੌਵਾਂ ਦੀ ਕਿਰਤ ਕਰਕੇ ਦਾਨ ਕਰਨਾ, ਵੰਡਣਾ, ਵੰਡ ਕੇ ਛਕਣਾ। ਪਰਮੇਸ਼ਵਰ ਦਾਨੀ ਦਾਨ ਦੇ ਰਿਹਾ। ਜਿੱਥੇ ਦਾਨ ਹੋਏਗਾ ਨਾ, ਉੱਥੇ ਤਿਆਗ ਹੋਏਗਾ, ਜਿੱਥੇ ਤਿਆਗ ਹੋਏਗਾ ਉੱਥੇ ਵੈਰਾਗ ਹੋਏਗਾ, ਜਿੱਥੇ ਵੈਰਾਗ ਹੋਏਗਾ ਉੱਥੇ ਪਰਮੇਸ਼ਵਰ ਦੀ ਪ੍ਰਾਪਤੀ ਦਾ ਰਾਹ ਬਣੇਗਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜੇ ਆਪਾਂ ਕਬਜ਼ਾ ਹੀ ਕਰੀ ਜਾਣਾ ਹਰ ਚੀਜ਼ ਦੇ ਉੱਤੇ, ਦੇਣਾ ਨਹੀਂ ਕਿਸੇ ਨੂੰ, ਤੁਹਾਡੀ ਵੀ ਨਹੀਂ ਦੇਣੀ, ਲੈਣਾ ਹੀ ਲੈਣਾ, ਤੇ ਫਿਰ ਸਾਡਾ ਧਿਆਨ ਹੀ ਮਾਇਆ 'ਚ ਹੋ ਜਾਣਾ, ਰੱਬ ਵੱਲ ਥੋੜ੍ਹਾ ਜਾਣਾ। ਇਸ ਕਰਕੇ ਦਾਨ ਰੂਪ ਹੈ ਪਰਮੇਸ਼ਵਰ ਦਇਆ ਰੂਪ। ਦੂਸਰਾ ਸ਼ੁਭ ਗੁਣ ਹੈ ਦਇਆ। ਭੁੱਖੇ ਨੂੰ ਵੇਖ ਕੇ ਦਇਆ ਕਰਨੀ, ਨੰਗੇ ਨੂੰ ਵੇਖ ਕੇ ਦਇਆ ਕਰਨੀ, ਬਿਮਾਰ ਨੂੰ ਵੇਖ ਕੇ ਦਇਆ ਕਰਨੀ, ਰੋਗੀ 'ਤੇ ਦਇਆ ਕਰਨੀ, ਗਰੀਬ 'ਤੇ ਦਇਆ ਕਰਨੀ, ਵੱਡਾ ਧਰਮ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥਾਂ ਦਾ ਇਸ਼ਨਾਨ ਹੁੰਦਾ ਜੇ ਦਇਆ ਕਰ ਲਈਏ। ਆਖੋ ਸ੍ਰੀ ਵਾਹਿਗੁਰੂ। ਔਰ ਦਮ, ਇੰਦਰੀਆਂ ਨੂੰ ਦਮਨ ਕਰਨਾ, ਅੱਖਾਂ ਦੁਆਰਾ ਬਿਰਤੀ ਬਾਹਰ ਜਾਂਦੀ ਹੈ, ਕੰਨਾਂ ਦੁਆਰਾ ਬਿਰਤੀ ਬਾਹਰ ਜਾਂਦੀ ਹੈ, ਕੌਣ ਆਇਆ ਉਹ ਦੇਖੋ, ਕੌਣ ਬੋਲਦਾ ਸੁਣੋ, ਸੁਣਾਓ ਜੀ ਕੋਈ ਨਵੀਂ ਤਾਜ਼ੀ ਸੁਣਾਓ, ਮਿੰਟ ਵਿੱਚ ਹੀ ਕਹਿ ਦੇਣਾ, ਨਿੰਦਾ ਚੁਗਲੀ ਸੁਣੀ ਜਾਣੀ, ਕੰਨਾਂ ਨਾਲ ਅੱਖਾਂ ਨਾਲ ਪਰਾਇਆ ਰੂਪ ਵੇਖੀ ਜਾਣਾ, ਜੀਭ ਨਾਲ ਨਿੰਦਾ ਕਰੀ ਜਾਣੀ ਜਾਂ ਸਵਾਦ ਚਸਕੇ ਲਈ ਜਾਣੇ, ਇਹਨੂੰ ਰੋਕਣ ਨੂੰ ਕਹਿੰਦੇ ਦਮ, ਦਮਨ ਕਰਨਾ। ਆਖੋ ਸ੍ਰੀ ਵਾਹਿਗੁਰੂ। ਅੱਖਾਂ, ਜੇ ਸਾਹਮਣੇ ਕੋਈ ਪਰਾਇਆ ਰੂਪ ਆਇਆ, ਜੇ ਤੁਸੀਂ ਬਾਜ਼ਾਰ 'ਚ ਮਾਰਕੀਟ ਜਾਂਦੇ ਹਾਂ, ਹੋ ਜਾਂਦਾ ਅੱਖਾਂ ਤਾਂ ਖੁੱਲੀਆਂ ਨੇ, ਤਾਂ ਮਹਾਂਪੁਰਸ਼ ਸਾਧੂ ਕਹਿੰਦੇ ਆ ਵੀ ਇੱਕ ਵਾਰੀ ਨਿਗਾਹ ਪਈ, ਦੂਜੀ ਵਾਰੀ ਅੱਖਾਂ ਥੱਲੇ ਕਰ ਲਓ, ਕੋਈ ਪਾਪ ਨਹੀਂ ਲੱਗੇਗਾ। ਜੇ ਦੁਬਾਰਾ ਨਿਗਾਹ ਉੱਧਰ ਜਾਂਦੀ ਹੈ ਤਾਂ ਫਿਰ ਵਿਕਾਰ ਹੋਏਗਾ। ਹੁੰਦਾ ਤਾਂ ਹੈ ਸਾਡੇ ਨਾਲ, ਸਾਰਿਆਂ ਨਾਲ ਹੁੰਦਾ, ਪਰ ਇਹਨੂੰ ਅਭਿਆਸ ਨਾਲ ਰੋਕਣਾ, ਇਹਨੂੰ ਕਹਿੰਦੇ ਦਮ, ਦਮਨ ਕਰਨਾ। ਇੱਕ ਵਾਰੀ ਕਿਸੇ ਦੀ ਨਿੰਦਾ ਸੁਣ ਲਈ, ਕੰਨਾਂ 'ਚ ਦੁਬਾਰਾ ਕੋਸ਼ਿਸ਼ ਕਰੋ ਨਾ ਸੁਣੀਏ, ਕਿਉਂਕਿ ਪਹਿਲਾਂ ਸੁਣੀ ਸੀ, ਸੁੱਖ ਤਾਂ ਨਹੀਂ ਮਿਲਿਆ, ਕੋਈ ਮਿਲਿਆ ਤਾਂ ਕੁਝ ਨਹੀਂ, ਸੁਣ ਕੇ ਵੇਖੀ ਹੈ, ਹੁਣ ਫਿਰ ਕੀ ਲੈਣਾ, ਛੱਡੋ ਪਰੇ। ਇਹਦਾ ਦਮਨ ਕਰ ਲੈਣਾ, ਮਾੜੇ ਪਾਸੇ ਪੈਰ ਜਾਂਦੇ ਰੋਕਣੇ, ਮਨ ਰੋਕਣਾ, ਦਮ ਸੰਜਮ, ਆਪਣੇ ਜੀਵਨ ਨੂੰ ਸੰਜਮ ਵਿੱਚ, ਸੰਯਮ ਵਿੱਚ ਰਹਿਣਾ, ਨਿਯਮ ਵਿੱਚ ਰਹਿਣਾ, ਨੇਮ ਰੱਖਣਾ, ਮਰਿਆਦਾ ਰੱਖਣੀ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਾਧ ਸੰਗਤ ਦੀ ਸੇਵਾ ਕਰਨੀ।
ਜਤ ਬ੍ਰਤ ਸੀਲ ਸੋ ਬ੍ਰਿਤ ਅਵੈ ਹੈ।
ਜਤ ਬਰਤ, ਬਰਤ ਸਭ ਤੋਂ ਉੱਤਮ ਜਤ ਦਾ ਹੈ। ਇੱਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਹੈ। ਜਤ ਰੱਖਣਾ ਖਾਲਸਾ ਜਤੀ ਹੈ। ਅਤੇ ਸੀਲ ਸੁਭਾਅ, ਜੈਸੇ ਸ਼੍ਰੀ ਰਾਮ ਚੰਦਰ ਜੀ ਨੂੰ ਸੀਲ ਸੁਭਾਅ ਵਾਲਾ ਮੰਨਦੇ ਹਨ, ਦਸੇ ਪਾਤਸ਼ਾਹੀਆਂ ਸੀਲ ਸੁਭਾਅ ਵਿੱਚ ਵਰਤੀਆਂ ਹਨ। ਸੀਲ ਕੀ ਸ਼੍ਰੀ ਸੀਲ ਕੀ ਡੀਲ ਅਤੇ ਸੀਲ ਸਵਾਰਿਓ, ਹਨੂੰਮਾਨ ਨਾਟਕ ਦੀ ਪੰਕਤੀ ਆਈ ਹੈ, ਉਹਦਾ ਅਰਥ ਹੈ ਵੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਰੀਰ ਦੀ ਛਾਇਆ ਹੀ ਐਸੀ ਸੀ ਕਿ ਉਹ ਤੋਂ ਸੀਲ ਸੁਭਾਅ ਬਣ ਗਿਆ। ਸੀਲ ਦਾ ਮਤਲਬ ਆਪਣੇ ਧਰਮ 'ਚ ਪੱਕੇ ਰਹੇ, ਇੱਕ ਨਾਰੀ ਜਤੀ ਹੋਏ। ਸੂਪਨਖਾ ਰਾਵਣ ਦੀ ਭੈਣ ਕਹਿਣ ਲੱਗੀ, ਮੈਂ ਤਾਂ ਤੁਹਾਨੂੰ ਪਸੰਦ ਕਰਦੀ ਹਾਂ, ਤੁਹਾਡੇ ਨਾਲ ਵਿਆਹ ਕਰਾਉਣਾ। ਉਹ ਕਹਿਣ ਲੱਗੇ, ਸੂਪਨਖਾ ਉਹ ਦੇਖ ਮੇਰੀ ਪਤਨੀ ਬੈਠੀ ਹੈ, ਉਹਨੇ ਮੇਰੇ ਪਿੱਛੇ ਘਰ ਬਾਹਰ ਛੱਡਿਆ, ਸੁੱਖ ਛੱਡੇ ਨੇ, ਆਰਾਮ ਛੱਡੇ ਨੇ, ਹੁਣ ਮੈਂ ਉਹਨੂੰ ਛੱਡ ਕੇ ਹੋਰ ਪਾਸੇ ਜਾਂਦਾ, ਮੇਰਾ ਧਰਮ ਮੈਨੂੰ ਇਜਾਜ਼ਤ ਨਹੀਂ ਦਿੰਦਾ। ਇਹਨੂੰ ਕਹਿੰਦੇ ਸੀਲ, ਪੂਰਨ ਸੀਲ ਸੁਭਾਅ। ਅਤੇ ਫਿਰ ਲਕਸ਼ਮਣ ਨੇ ਵੀ ਸੀਲ ਰੱਖਿਆ ਆਪਣਾ। ਜਤ ਵਰਤ ਸੀਲ ਸੋ ਬਿਰਤ ਅਵੈ ਹੈ। ਐਸੀ ਸ੍ਰੇਸ਼ਟ ਬਿਰਤੀ ਹੁਣ ਉਸ ਅਕਾਲ ਪੁਰਖ ਨੇ ਆਪਣੇ ਖਾਲਸੇ ਨੂੰ ਦੇ ਦਿੱਤੀ ਹੈ, ਔਰ ਉਹ ਸਾਧ ਸੰਗਤ ਜੀ ਪਰਮੇਸ਼ਰ ਅੱਜ ਵੀ ਉਸੇ ਤਰ੍ਹਾਂ ਹੀ ਹੈ। ਪਰਮੇਸ਼ਰ ਦਾਨ ਵੀ ਕਰਦਾ ਹੈ, ਦਇਆ ਵੀ ਕਰਦਾ ਹੈ, ਦਮਨ ਵੀ ਕਰਦਾ ਹੈ, ਸੰਜਮ ਨੇਮ 'ਚ ਵੀ ਪੱਕਾ ਹੈ, ਜਤ ਵਰਤ ਵਿੱਚ ਵੀ ਪੱਕਾ ਹੈ, ਸੀਲ ਸੁਭਾਅ ਵੀ ਉਹਦਾ ਸ੍ਰੇਸ਼ਟ ਉਸੇ ਤਰ੍ਹਾਂ ਹੀ ਹੈ, ਸ੍ਰੇਸ਼ਟ ਬਿਰਤੀ ਵੀ ਉਹਦੀ ਹੁਣ ਤੱਕ ਉੱਦਾਂ ਹੀ ਹੈ, ਪਰਮੇਸ਼ਰ ਉੱਦਾਂ ਹੀ ਹੈ। ਤੁਸੀਂ ਪਰਮੇਸ਼ਰ ਨਾਲ ਜੁੜ ਜਾਓਗੇ, ਤੁਸੀਂ ਵੀ ਉੱਦਾਂ ਦੇ ਹੀ ਬਣ ਜਾਓਗੇ। ਹਾਂਜੀ,
ਆਦ ਅਨੀਲ ਅਨਾਦ ਅਨਾਹਦ ਆਪ ਅਦਵੈਖ ਅਪੇਖ ਅਪੈ ਹੈ।
ਸਾਰਿਆਂ ਦਾ ਆਦ ਤੇ ਗਿਣਤੀ ਤੋਂ ਰਹਿਤ, ਅਨੀਲ ਦਾ ਮਤਲਬ ਗਿਣਤੀਆਂ 'ਚ ਨਹੀਂ ਆਉਂਦਾ, ਨੀਲ ਇੱਕ ਗਿਣਤੀ ਹੈ, ਇਕਾਈ ਦਹਾਈ ਸੈਂਕੜਾ ਹਜ਼ਾਰ ਦਸ ਹਜ਼ਾਰ ਲੱਖ ਦਸ ਲੱਖ ਕਰੋੜ ਦਸ ਕਰੋੜ ਅਰਬ ਦਸ ਅਰਬ ਖਰਬ ਦਸ ਖਰਬ ਨੀਲ ਦਸ ਨੀਲ, ਨੀਲ ਇੱਕ ਉਹ ਗਿਣਤੀ ਹੈ। ਕਹਿੰਦੇ ਨੀਲ ਤੋਂ ਉੱਪਰ ਅਨੀਲ ਹੈ, ਗਿਣਤੀ ਤੋਂ ਅਣਗਿਣਤ ਹੈ, ਵਾਹਿਗੁਰੂ ਗਿਣਤੀ 'ਚ ਨਹੀਂ ਆਉਂਦਾ। ਦੂਸਰਾ ਅਰਥ ਹੈ ਵਾਹਿਗੁਰੂ ਨੀਲੇ ਪੀਲੇ ਚਿੱਟੇ ਕਾਲੇ ਲਾਲ ਹਰੇ ਰੰਗਾਂ ਦਾ ਮੁਥਾਜ ਨਹੀਂ ਹੈ, ਪਰਮੇਸ਼ਰ ਸਾਰਿਆਂ ਰੰਗਾਂ ਵਿੱਚ ਸਾਰਿਆਂ ਰੰਗਾਂ ਤੋਂ ਬਾਹਰ। ਆਖੋ ਵਾਹਿਗੁਰੂ, ਨਾ ਵਾਹਿਗੁਰੂ ਦਾ ਪਰਮੇਸ਼ਰ ਦਾ ਰੰਗ ਨੀਲਾ, ਨਾ ਪੀਲਾ, ਨਾ ਕਾਲਾ, ਨਾ ਚਿੱਟਾ, ਨਾ ਹਰਾ, ਨਾ ਗੁਲਾਬੀ, ਉਹ ਸਾਰਿਆਂ ਰੰਗਾਂ ਤੋਂ ਉੱਪਰ ਹੈ। ਜੋਤ ਹੈ ਨਾ, ਉਹਦਾ ਰੰਗ ਤਾਂ ਮਟੀਰੀਅਲ ਦੇ ਹਨ, ਪਦਾਰਥਾਂ ਦੇ ਹਨ, ਮੈਟਲ ਦੇ ਹਨ, ਵਸਤੂ ਦੇ ਹਨ, ਪਰਮੇਸ਼ਰ ਤਾਂ ਜੋਤ ਹੈ, ਉਹਦਾ ਕਿਹੜਾ ਰੰਗ ਗਿਣੋਗੇ, ਨਾ ਨੀਲਾ ਨਾ ਪੀਲਾ, ਨਾ ਰੂਪ ਹੈ ਨਾ ਰੇਖ ਹੈ, ਨਾ ਚੱਕਰ ਚਿਹਰ ਅਰ ਵਰਨ, ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕੇ। ਔਲਾਦ ਸਾਰਿਆਂ ਦਾ ਉਹ ਪਰਮੇਸ਼ਰ ਆਦ ਹੈ। ਅਨ ਆਦ ਦੂਸਰਾ ਅਰਥ ਵਿਦਵਾਨ ਕਰਦੇ ਨੇ, ਆ ਜਿਹੜੀ ਰੋਟੀ ਖਾਂਦੇ ਹਾਂ, ਅੰਨ ਖਾਂਦੇ ਹਾਂ, ਇਹ ਵੀ ਭਗਵਾਨ ਆਪ ਹੀ ਬਣਿਆ ਹੋਇਆ। ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਵਰ ਟਹਿ ਕੇ, ਤਾਨਸ ਓਏ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲਿਓ ਸਾਰੰਗ ਪਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ। ਧਨ ਅਨਾਦ ਅੰਨ ਆਦਿ ਕਣਕ ਆਟਾ ਦਾਲ ਚਾਵਲ ਇਹ ਵੀ ਧਨ ਹੈ। ਕਿਉਂ ਧਨ ਹੈ? ਕਹਿੰਦੇ ਭੁੱਖੇ ਕਬਲ ਢਹਿ ਕੇ। ਜਦੋਂ ਭੁੱਖ ਲੱਗੀ ਹੋਵੇ ਨਾ, ਅੰਦਰ ਦਾ ਹਿਰਦਾ ਮੁਰਝਾਇਆ ਹੁੰਦਾ, ਕਮਲ ਮੁਰਝਾਇਆ ਹੁੰਦਾ। ਜੇ ਬੁਰਕੀ ਆਨੰਦ ਦੇ ਅੰਦਰ ਜਾਵੇ ਤੇ ਉਹ ਖਿੜ ਜਾਂਦਾ। ਭੁੱਖੇ ਕੋਲੋਂ ਤੇ ਫਤਿਹ ਨਹੀਂ ਗਜਾਈ ਜਾਂਦੀ ਵੀ ਫਤਿਹ ਬੁਲਾ ਦਿਓ, ਤੇ ਜੇ ਲੰਗਰ ਛਕ ਲਵੇ ਤੇ ਜੈਕਾਰੇ ਗਜਾਈ ਜਾਂਦਾ। ਭੁੱਖੇ ਤੋਂ ਤੇ ਨਹੀਂ ਬੋਲਿਆ ਜਾਂਦਾ, ਪ੍ਰਸ਼ਾਦਾ ਛਕਣ ਤੋਂ ਬਾਅਦ ਜੋ ਮਰਜ਼ੀ ਕਰਾ ਲਓ। ਉਹ ਸੱਤਾ, ਉਹ ਤਾਕਤ ਜਿਹੜੀ ਹੈ ਅੰਨ ਦੇ ਵਿੱਚ ਕਿੱਥੋਂ ਆਈ ਹੈ? ਵਿਟਾਮਿਨ ਜਿਹੜੇ ਹਨ ਕਿੱਥੋਂ ਆਏ ਹਨ? ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਕਈ ਤਰ੍ਹਾਂ ਦੇ ਨੇ, ਅੰਨ ਵਿੱਚ ਪਾਏ ਨੇ ਸਾਰੇ। ਪਰਮੇਸ਼ਰ ਆਪ ਹੀ ਬਣਿਆ ਹੋਇਆ। ਆਖੋ ਵਾਹਿਗੁਰੂ, ਊਰਜਾ ਸ਼ਕਤੀ ਪਾਵਰ ਆਪ ਬਣਿਆ ਹੋਇਆ, ਤੇ ਅਕਾਲ ਪੁਰਖ ਅਨਾਦੀ ਹੈ। ਅਨਾਹਦ, ਹੱਦ ਤੋਂ ਰਹਿਤ ਹੈ, ਉਹਦੀ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ। ਦੂਸਰਾ ਅਰਥ ਹੈ ਅਨ ਆਹਤ, ਬਿਨਾਂ ਵਜਾਇਆ ਵਜਣ ਵਾਲਾ ਵਾਜਾ, ਜਿਹੜਾ ਅਨਾਹਦ ਵਾਜਾ ਹੈ। ਅਨਾਹਤ ਜਿੰਨੇ ਵਾਜੇ ਨੇ ਵਜਾਇਆ ਵੱਜਦੇ ਨੇ, ਹਾਰਮੋਨੀਅਮ ਪੱਖੇ ਨਾਲ ਇੱਦਾਂ ਕਰੋਗੇ ਤਾਂ ਵੱਜੇਗਾ, ਬੰਸਰੀ 'ਚ ਫੂਕ ਮਾਰੋਗੇ ਤਾਂ ਵੱਜੇਗਾ, ਨਗਾਰੇ 'ਤੇ ਚੋਭਾ ਮਾਰੋਗੇ ਤਾਂ ਵੱਜੇਗਾ, ਢੋਲ 'ਤੇ ਡੱਕਾ ਮਾਰੋਗੇ ਤਾਂ ਵੱਜੇਗਾ, ਖੜਤਾਲਾਂ ਆਪਸ 'ਚ ਮਿਲਾਓਗੇ ਤਾਂ ਵੱਜਣਗੀਆਂ। ਪਰ ਪ੍ਰਭੂ ਭਗਵਾਨ ਦਾ ਵਾਜਾ ਬਿਨਾਂ ਵਜਾਇਆ ਵੱਜਦਾ ਹੈ, ਅਨਾਹ। ਹਾਂਜੀ,
ਆਪ ਅਦਵੈਖ ਅਪੇਖ ਅਪਹ।
ਪਰਮੇਸ਼ਰ ਆਪ ਹੀ ਅਦਵੈਖ ਹੈ, ਦਵੈਤ ਤੋਂ ਰਹਿ ਇੱਕ, ਅਦਵੈਖ ਨਹੀਂ, ਦਵੈਖ ਨਹੀਂ ਉਹਦੇ 'ਚ, ਅਦਵੈਖ। ਆਪਾਂ ਸਾਰੇ ਦਵੈਖ 'ਚ ਪਾ ਕੇ ਲੜ ਰਹੇ ਹਾਂ, ਜਿਸ ਦਿਨ ਸਾਡੀ ਦਵੈਖ ਮਿਟ ਗਈ ਅਸੀਂ ਤਾਂ ਇੱਕ ਹੋ ਜਾਣਾ। ਅੱਜ ਜਿੰਨੇ ਲੋਕ ਲੜੀ ਜਾਂਦੇ ਦਵੈਸ਼ ਕਰਕੇ, ਉਹ ਫਲਾਣੀ ਪਾਰਟੀ ਦਾ ਬੰਦਾ, ਉਹ ਫਲਾਣੀ ਦਾ ਜੀ, ਉਹ ਫਲਾਣੇ ਧਰਮ ਨੂੰ ਮੰਨਦਾ ਜੀ, ਉਹ ਫਲਾਣੇ ਨੂੰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਕੋ ਹੈ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਬਾਹਰਲਾ ਰੂਪ ਹਿੰਦੂਆਂ ਵਾਲਾ, ਮੁਸਲਮਾਨਾਂ ਵਾਲਾ, ਅੰਦਰ ਜੋਤ ਤਾਂ ਰੱਬ ਦੀ ਹੈ। ਆਪਾਂ ਤਾਂ ਜੋਤ ਨੂੰ ਪਛਾਣਨਾ, ਜਿਹੜੇ ਬੰਦੇ ਨੇ ਪਛਾਣਿਆ ਸੀ ਭਾਈ ਘਨੱਈਏ ਨੇ, ਕਲਗੀਆਂ ਵਾਲੇ ਨੇ ਉਹਨੂੰ ਬਖਸ਼ਿਸ਼ਾਂ ਕੀਤੀਆਂ ਸੀ, ਗੱਲ ਨਾਲ ਲਾ ਰਿਹਾ ਸੀ। ਧੰਨ ਭਾਈ ਘਨੱਈਆ ਜੀ, ਧੰਨ ਤੁਸੀਂ ਸਾਨੂੰ ਪਛਾਣ ਲਿਆ। ਸਿੰਘਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਤੁਰਕਾਂ ਨੂੰ ਪਾਣੀ ਪਿਆਉਂਦਾ, ਉਹ ਸਾਡੇ ਗੱਲ ਪੈਂਦੇ, ਲੜਨ ਨੂੰ ਪੈਂਦੇ ਜੰਗ। ਮਹਾਰਾਜ ਕਹਿੰਦੇ ਸੁਣਾ ਭਾਈ ਘਨੱਈਆ ਸਿੰਘ ਕੀ ਕਹਿੰਦੇ। ਕਹਿੰਦਾ ਜੀ, ਕਿਸੇ ਮੁਸਲਮਾਨ ਨੂੰ, ਕਿਸੇ ਹਿੰਦੂ ਨੂੰ, ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਮੈਂ ਪਿਆਉਂਦਾ, ਮੈਂ ਤਾਂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਾਣੀ ਪਿਆ, ਕਿਉਂਕਿ ਆਪ ਜੀ ਹੀ ਸਾਰੀਆਂ ਘਟਾਂ ਵਿੱਚ ਰਮੇ ਹੋਏ ਹੋ, ਸਰਵ ਵਿਆਪਕ ਹੋ, ਤੁਹਾਡੀ ਜੋਤ ਹੈ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਸੋ ਦਵੈਸ਼ ਜਿਹੜੀ ਅਕਾਲ ਪੁਰਖ ਵਿੱਚ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਅਭੇਖ, ਭੇਖਾਂ ਦਾ ਵੀ ਰਹਿ ਰਹਿ, ਕੋਈ ਭੇਖ ਉਹਦਾ। ਆਪਾਂ ਸਿੱਖ ਜਿਹੜੇ ਨਾ, ਆਪਾਂ ਕਹਿੰਦੇ ਰੱਬ ਸਾਡੇ ਵਰਗਾ ਬਾਣਾ ਪਾ ਕੇ ਫਿਰਦਾ ਹੋਣਾ, ਤੇ ਮੁਸਲਮਾਨ ਜਿਹੜੇ ਉਹ ਕਹਿੰਦੇ ਸਾਡੇ ਵਰਗਾ, ਹਿੰਦੂਆਂ ਨੂੰ ਪੁੱਛੋ ਤੇ ਉਹ ਕਹਿੰਦੇ ਸਾਡੇ ਵਰਗਾ, ਪਰ ਰੱਬ ਦਾ ਮਹਾਰਾਜ ਕਹਿੰਦੇ ਕੋਈ ਭੇਖ ਨਹੀਂ ਹੈ। ਇਹ ਭੇਖ ਤਾਂ ਜਿੰਨੇ ਵੀ ਚੱਲੇ ਨੇ, ਇਹ ਸਾਧੂ ਸੰਤ ਮਹਾਂਪੁਰਸ਼ਾਂ ਦੇ ਜਿਹੜੇ ਰੱਬ ਦੇ ਰਾਹ ਦੇ ਤੁਰੇ ਉਹਨਾਂ ਦੇ ਚੇਲਿਆਂ ਨੇ, ਉਹਨਾਂ ਨੇ ਜੋ ਸਰੂਪ ਧਾਰਨ ਕੀਤਾ ਉਹ ਧਾਰਨ ਕਰ ਲਿਆ, ਉਹਦੇ 'ਚ ਗੁਣ ਹਨ। ਜਿਵੇਂ ਸਾਡੇ ਪੰਜਾਂ ਕਕਾਰਾਂ ਵਿੱਚ ਗੁਣ ਹਨ, ਗੁਰੂ ਸਾਹਿਬ ਨੇ ਵਰਦੀ ਦਿੱਤੀ ਖਾਲਸੇ ਨੂੰ ਤੇ ਬਾਣਾ ਦਿੱਤਾ। ਪਰ ਜੇ ਆਪਾਂ ਕਹੀਏ ਵੀ ਰੱਬ ਵੀ ਇੱਦਾਂ ਹੀ ਹੈ, ਇੱਕ ਅਵਸਥਾ 'ਚ ਦਿਸਦਾ ਹੈ, ਜਿੱਥੇ ਰੱਬ ਨਾਲ ਪਿਆਰ ਕਰਨਾ ਹੈ, ਭਗਤੀ ਕਰਨੀ ਹੈ, ਉੱਥੇ ਰੱਬ ਦਿਸਦਾ ਇਸੇ ਤਰ੍ਹਾਂ ਦਾ ਹੀ। ਪਰ ਜਦੋਂ ਉੱਪਰ ਚਲੇ ਜਾਣਾ ਫਿਰ ਨਹੀਂ, ਫਿਰ ਇੱਕੋ ਹੀ ਆ ਭੇਖ। ਆਖੋ ਵਾਹਿਗੁਰੂ। ਦਸਮ ਦੀ ਬਾਣੀ 'ਚ ਵੀ, ਆਦਿ ਦੀ ਬਾਣੀ 'ਚ ਪਰਮੇਸ਼ਰ ਦਾ ਸਰਗੁਣ ਰੂਪ ਵੀ ਦੱਸਿਆ, ਤੇਰੇ ਬੰਕੇ ਲੋਏ ਨ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਉਹ ਵੀ ਰੂਪ ਹੈ, ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਸਾਰਗੁਣ ਰੂਪ ਹੈ ਭਗਵਾਨ। ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਰਵਾਰੀ। ਉਹ ਵੀ ਰੂਪ ਹੈ ਪਰਮੇਸ਼ਰ ਦਾ। ਪਰ ਜਦੋਂ ਉੱਪਰ ਚਲੀ ਗਈ ਅਵਸਥਾ ਆਤਮਾ ਨੂੰ ਦੇਖਣ ਲੱਗ ਪਿਆ ਤਾਂ ਫਿਰ ਦਿਸਦਾ ਹੈ ਕੋਈ ਭੇਖ ਨਹੀਂ ਹੈ, ਜੋਤ ਹੀ ਦਿਸਦੀ ਹੈ।
ਅਭੈ
ਨਾਮ ਭੈ ਤੋਂ ਰਹਿਤਦਾ ਹੈ, ਕਿਸੇ ਦਾ ਵੀ ਭੈ ਨਹੀਂ, ਨਿਰਭਉ ਹੈ। ਕਿਉਂਕਿ ਭਉ ਹਮੇਸ਼ਾ ਬਰਾਬਰ ਦਿਆਂ ਤੋਂ ਜਾਂ ਆਪਣੇ ਤੋਂ ਤਗੜਿਆਂ ਤੋਂ ਹੁੰਦਾ ਹੈ। ਤਾਕਤ ਵਾਲਾ ਜਿਹੜਾ ਸਾਨੂੰ ਦੱਬ ਲਏਗਾ ਉਹਦਾ ਸਾਨੂੰ ਡਰ ਹੈ। ਸੰਸਾਰ 'ਚ ਸਾਰੇ ਡਰਦੇ ਨੇ, ਨਿਰੰਕਾਰ 'ਚ ਕੋਈ ਡਰ ਨਹੀਂ। ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਨਿਰੰਕਾਰ ਹੈ। ਸੰਸਾਰ 'ਚ ਡਰ ਹੈ, ਮਹਾਰਾਜ ਕਹਿੰਦੇ ਡਰ ਪੈ ਧਰਤੇ ਆਕਾਸ਼ ਨਖਤਰਾ, ਹਸੜੇ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ। ਇਹ ਸਾਰੇ ਦੇਵੀ ਦੇਵਤੇ ਡਰਦੇ, ਪਰਮੇਸ਼ਰ ਨਹੀਂ ਡਰਦਾ। ਚੂਹਾ ਜਿਹੜਾ ਬਿੱਲੀ ਤੋਂ ਡਰਦਾ ਤੇ ਬਿੱਲੀ ਕੁੱਤੇ ਤੋਂ ਡਰਦੀ, ਕੁੱਤਾ ਡੰਡੇ ਤੋਂ ਡਰਦਾ ਤੇ ਡੰਡਾ ਅੱਗ ਤੋਂ ਡਰਦਾ। ਅੱਗ ਪਾਣੀ ਤੋਂ ਡਰਦੀ ਹੈ, ਪਾਣੀ ਹਵਾ ਤੋਂ ਡਰਦਾ ਹੈ, ਹਵਾ ਅਕਾਲ ਪੁਰਖ ਤੋਂ ਡਰਦੀ ਹੈ। ਇੱਦਾਂ ਆਪਣੇ ਸੀਨੀਅਰ ਤੋਂ ਸਾਰੇ ਡਰਦੇ ਹੈ। ਆਖੋ ਵਾਹਿਗੁਰੂ, ਸਾਰੇ ਸੀਨੀਅਰ ਤੋਂ, ਵੱਡੇ ਤੋਂ, ਤਾਕਤ ਵਾਲੇ ਤੋਂ, ਬਲੀ ਤੋਂ ਡਰਦੇ ਹੈ। ਨਿਯਮ ਪਰਮੇਸ਼ਰ ਤੋਂ ਕੋਈ ਵੱਡਾ ਹੈ ਨਹੀਂ, ਇਸ ਕਰਕੇ ਅਭੈ ਹੈ।
ਰੂਪ ਅਰੂਪ ਅਰੇਖ ਜਰਾਰਦਨ, ਦੀਨ ਦਿਆਲ ਕਿਰਪਾਲ ਭੈ ਹੈ।
ਉਹ ਵਾਹਿਗੁਰੂ ਰੂਪ ਅਰੂਪ, ਰੂਪ ਸਹਿਤ ਵੀ ਹੈ ਤੇ ਅਰੂਪ ਵੀ ਹੈ। ਆਹ ਜਿਹੜਾ ਦਿਸਦਾ ਇਹ ਰੂਪ ਰੱਬ ਦਾ ਹੀ ਹੈ, ਤੇ ਉਹ ਇਸ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ, ਇਹ ਪਰਮਾਤਮਾ ਦਾ ਹੀ ਰੂਪ ਹੈ ਸਾਰਾ। ਪਰ ਅਸਲ ਵਿੱਚ ਪਰਮਾਤਮਾ ਦਾ ਕੋਈ ਰੂਪ ਨਹੀਂ, ਉਹ ਨਿਰੀ ਜੋਤ ਹੈ। ਇੱਕ ਰੂਪ ਮੰਨ ਲੈਂਦੇ ਨੇ ਲੋਕ, ਉਹਦੀ ਪੂਜਾ ਕਰਨ ਲੱਗ ਜਾਂਦੇ ਨੇ, ਦੂਜੇ ਨੂੰ ਮੰਨਦੇ ਨਹੀਂ। ਤਾਂ ਗੁਰੂ ਸਾਹਿਬ ਨੇ ਆਖਿਆ ਇੱਦਾਂ ਨਹੀਂ ਗੱਲ ਬਣਨੀ। ਇੱਥੇ ਤੁਸੀਂ ਉਲਝ ਜਾਂਦੇ ਹੋ, ਮੂਰਤੀ ਪੂਜਾ ਦਾ ਖੰਡਨ ਇੱਥੇ ਹੀ ਆ ਕੇ ਹੁੰਦਾ ਗੁਰਬਾਣੀ 'ਚ, ਜਿੱਥੇ ਇੱਕ ਮੂਰਤੀ ਨੂੰ ਮੰਨ ਕੇ ਦੂਜੀ ਮੂਰਤੀ ਦਾ ਖੰਡਨ ਕਰਦੇ ਨੇ। ਮਹਾਰਾਜ ਕਹਿੰਦੇ ਫਿਰ ਸੱਚੀ ਕਿਹੜੀ ਹੋਈ? ਅਸਲ ਤਾਂ ਪਰਮੇਸ਼ਰ ਦੀ ਕੋਈ ਮੂਰਤੀ ਨਹੀਂ, ਅਰੂਪ ਹੈ।
ਅਰੇਖ
ਅਰੇਖ ਰੇਖ ਤੋਂ ਰਹਿਤ ਹੈ, ਉਹਦੀ ਕੋਈ ਹੱਥ ਦੀ ਰੇਖਾ ਜਿਵੇਂ ਹੁੰਦੀ ਹੈ ਨਾ, ਕਿਸੇ ਦੀ ਮਕਰ ਰੇਖਾ ਹੁੰਦੀ ਹੈ, ਕਿਸੇ ਦੀ ਕੋਈ ਰੇਖਾ ਹੁੰਦੀ ਹੈ, ਕਿਸੇ ਦੀ ਮੱਛ ਰੇਖਾ ਹੁੰਦੀ ਹੈ, ਕਿਸੇ ਦੀ ਹੱਥ ਦੀਆਂ ਰੇਖਾਵਾਂ ਬਣੀਆਂ ਨੇ। ਵਾਹਿਗੁਰੂ ਦੀ ਕੋਈ ਰੇਖਾ ਨਹੀਂ ਹੈ।
ਜਰਾਰਦਨ
ਜਿਹੜਾ ਵਾਹਿਗੁਰੂ ਜਰ ਨਾਮ ਬੁਢੇਪੇ ਦਾ ਹੈ, ਉਹਦਾ ਨਾਸ ਕਰਨ ਵਾਲਾ ਹੈ, ਭਾਵ ਸਦਾ ਹੀ ਜਵਾਨ ਹੈ, ਔਰ ਵੈਰੀਆਂ ਨੂੰ ਅਰਦਨ ਕਰਨ ਵਾਲਾ, ਮਾਰਨ ਵਾਲਾ, ਨਾਸ ਕਰਨ ਵਾਲਾ ਹੈ।
ਦੀਨ ਦਿਆਲ ਕਿਰਪਾਲ ਭੈ ਹੈ,
ਦੀਨਾਂ ਤੇ ਦਇਆ ਕਰਦਾ ਹੈ ਤੇ ਸਦਾ ਹੀ ਕਰਦਾ ਹੈ, ਕਿਰਪਾਲੂ ਸਰੂਪ ਹੈ ਪਰਮੇਸ਼ਰ ਦਾ।
ਆਦਿ ਅਦਵੈਖ ਅਪੇਖ ਮਹਾਪ੍ਰਭ,
ਉਹ ਆਦਿ ਸਰੂਪ ਅਦਵੈਸ਼ ਦਵੈਸ਼ ਤੋਂ ਰਹਿਤ ਹੈ ਤੇ ਭੇਖਾਂ ਤੋਂ ਰਹਿਤ ਮਹਾਂਪ੍ਰਭੂ, ਮਹਾਂ ਵੱਡਾ ਪ੍ਰਭੂ ਦਾ ਅਰਥ ਹੁੰਦਾ ਰਾਜਾ, ਮਹਾਰਾਜਾ, ਪ੍ਰਭੂਤਾ ਵਾਲਾ, ਤਾਕਤ ਵਾਲਾ, ਵਡਿਆਈ ਵਾਲਾ ਹੈ।
ਸਤ ਸਰੂਪ ਸੋ ਜੋਤ ਪ੍ਰਕਾਸ਼ੀ,
ਸਤ ਸਰੂਪ ਜੋਤ ਹੈ ਉਹਦੀ, ਉਹ ਵਾਹਿਗੁਰੂ ਪਰਮਾਤਮਾ ਸਦਾ ਹੀ ਰਹਿਣ ਵਾਲਾ, ਉਹਦੀ ਜੋਤ ਸਦਾ ਹੀ ਪ੍ਰਕਾਸ਼ ਕਰ ਰਹੀ ਹੈ ਹਰ ਜਗ੍ਹਾ ਤੇ।
ਪੂਰਾ ਰਹਿਓ ਸਭ ਹੀ ਘਟ ਕੈ ਪਟ,
ਉਹ ਸਾਰਿਆਂ ਘਟਾਂ ਦੇ ਅੰਦਰ ਪੂਰਿਆ ਹੋਇਆ। ਘਟ ਘਟ ਮੈਂ ਹਰ ਜੂ ਬਸੈ, ਘਟ ਨਾਮ ਹਿਰਦੇ ਦਾ ਵੀ ਹੈ, ਘਟ ਨਾਮ ਸਰੀਰ ਦਾ ਵੀ ਹੈ, ਘਟ ਨਾਮ ਘੜੇ ਦਾ ਵੀ ਹੈ। ਜਿਵੇਂ ਘੜੇ ਦੇ ਵਿੱਚ ਆਕਾਸ਼ ਹੁੰਦਾ ਨਾ, ਖਾਲੀ ਥਾਂ ਨੂੰ ਆਕਾਸ਼ ਕਹਿੰਦੇ ਨੇ, ਤਾਂ ਹੀ ਦਾਣੇ ਪਾਵਾਂਗੇ ਉਹਦੇ ਵਿੱਚ, ਪਾਣੀ ਪਾਵਾਂਗੇ ਜੇ ਘੜਾ ਖਾਲੀ ਹੋਏਗਾ, ਉਹ ਖਾਲੀ ਥਾਂ ਨੂੰ ਆਕਾਸ਼ ਕਹਿੰਦੇ। ਜਦੋਂ ਘੜਾ ਨਹੀਂ ਸੀ ਬਣਿਆ ਆਕਾਸ਼ ਉਦੋਂ ਵੀ ਸੀ, ਜਦੋਂ ਘੜਾ ਬਣ ਗਿਆ ਆਕਾਸ਼ ਉਹਦੇ ਵਿੱਚ ਕਾਰਨਾ ਉਦੋਂ ਵੀ ਉਹੀ ਹੈ। ਜੇ ਘੜਾ ਟੁੱਟ ਜਾਏਗਾ ਤਾਂ ਆਕਾਸ਼ ਨਹੀਂ ਟੁੱਟਣਾ। ਇਹ ਬੜੀ ਬਰੀਕ ਖੇਡ ਹੈ, ਵਾਹਿਗੁਰੂ ਸਾਡੇ ਸਾਰਿਆਂ ਦੇ ਅੰਦਰ ਏਦਾਂ ਵਿਆਪਕ ਹੈ। ਹਾਂਜੀ,
ਤਤ ਸਮਾਦ ਸੋ ਭਾਵ ਪ੍ਰਨਾਸੀ।
ਉਹ ਤਤ ਸਰੂਪ ਪਰਮਾਤਮਾ ਸਮਾਧੀ ਲਾ ਕੇ ਸਾਰਿਆਂ ਦੇ ਵਿੱਚ ਬਿਰਾਜਮਾਨ ਤੇ ਉਹਦਾ ਸੁਭਾਵ ਸਾਰਿਆਂ ਨੂੰ ਆਪਣੇ ਵਿੱਚੋਂ ਪ੍ਰਗਟ ਕਰਕੇ ਪ੍ਰਨਾਸ ਕਰਨ ਵਾਲਾ, ਲੀਨ ਕਰਨ ਵਾਲਾ ਵੀ ਹੈ, ਸਭ ਨੂੰ ਆਪਣੇ ਵਿੱਚ ਹੀ ਸਮੇਟ ਲੈਂਦਾ। ਜਬ ਉਦਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆਕਰਸ਼ ਕਰਤ ਹੋ ਕੇ ਉਹ ਤੁਮ ਮੈਂ ਮਿਲਤ ਦੇਹ ਤਰਸਭ ਨੂੰ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ।
ਆਦ ਜੁਗਾਦ ਜਗਾਦ ਤੁਹੀ ਪ੍ਰਭ।
ਆਦ ਤੋਂ ਵੀ ਹੈ ਤੇ ਜੁਗਾਂ ਤੋਂ ਵੀ ਹੈ, ਆਦ ਸੱਚ ਜੁਗਾਦ ਸੱਚ, ਤੇ ਜਗਾਦ ਦਾ ਅਰਥ ਹੈ ਜਗ ਆਦਿਕ, ਜਿੰਨੇ ਵੀ ਮਰਿਆਦਾ ਸੰਸਾਰ ਦੀ ਚੱਲ ਰਹੀ ਹੈ ਉਹਦੇ ਵਿੱਚ ਵੀ ਆਪ, ਔਰ ਜਿੰਨੇ ਜਗ ਆਦਿਕ ਹੁੰਦੇ ਨੇ ਉਹਨਾਂ ਵਿੱਚ ਵੀ ਪਰਮੇਸ਼ਰ ਆਪ ਹੀ ਬਣਿਆ ਹੈ, ਸਾਰਾ ਕੁਝ ਉਹ ਬਣਿਆ। ਗੁਰਬਾਣੀ ਕਿਸੇ ਚੀਜ਼ ਨੂੰ ਰੱਬ ਤੋਂ ਬਾਹਰ ਨਹੀਂ ਮੰਨਦੀ। ਆ ਜਿਹੜੇ ਸਾਡੇ ਭਰਾ ਦਸਮ ਦੀ ਬਾਣੀ ਤੇ ਕਿੰਤੂ ਕਰਦੇ ਆ, ਜਿਹਨਾਂ ਨੂੰ ਬ੍ਰਹਮ ਦ੍ਰਿਸ਼ਟੀ ਮਿਲ ਜਾਵੇ ਨਾ, ਫਿਰ ਪਤਾ ਲੱਗੇਗਾ ਵੀ ਰੱਬ ਤੋਂ ਬਾਹਰ ਕੁਝ ਹੈ ਹੀ ਨਹੀਂ, ਸਭ ਉਹਦੇ ਵਿੱਚ ਹੀ ਹੈ। ਮੰਨਦੇ ਵੀ ਨੇ ਪਰ ਫਿਰ ਕਹਿੰਦੇ ਮੈਂ ਨਾ ਮੰਨੂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਰੱਬ ਤੋਂ ਬਾਹਰ ਨਹੀਂ ਕੁਝ, ਜੇ ਦੂ ਬਾਹਰ ਹੋਏਗਾ ਤੇ ਵੱਖਰਾ ਹੋਏਗਾ, ਵੱਖਰਾ ਹੋਏਗਾ ਤੇ ਦੋ ਰੱਬ ਹੋ ਜਾਣਗੇ, ਰੱਬ ਤਾਂ ਇੱਕੋ ਹੀ ਹੈ। ਇਸ ਕਰਕੇ ਦੋਵਾਂ ਸਿਰਿਆਂ ਦਾ ਆਪ ਸਵਾਮੀ ਖੇਲਾ ਵਿਕਸਾ ਅੰਤਰ ਜਾਮੀ। ਹੁਣ ਦੋਵਾਂ ਸਿਰਿਆਂ ਦੇ ਵਿੱਚ ਇੱਕ ਪਾਸੇ ਸਾਧ ਹੈ, ਇੱਕ ਪਾਸੇ ਚੋਰ ਹੈ, ਇੱਕ ਪਾਸੇ ਜ਼ਾਲਮ ਹੈ, ਇੱਕ ਪਾਸੇ ਧਰਮੀ ਬੰਦਾ। ਉਧਰ ਜ਼ਾਲਮ ਦੇ ਵਿੱਚ ਵੀ ਭਗਵਾਨ ਵਰਤ ਕੇ ਜ਼ੁਲਮ ਕਰਾ ਰਿਹਾ ਉਹਦੇ ਕੋਲੋਂ, ਤੇ ਇੱਧਰ ਧਰਮੀ ਬੰਦੇ ਜੋ ਧਰਮ ਨਿਭਾ ਰਿਹਾ ਹੈ। ਦੋਵਾਂ 'ਚ ਦੋਵਾਂ ਸਿਰਿਆਂ ਦਾ ਆਪ ਸਵਾਮੀ ਖੇਡ ਰਿਸ ਅੰਤਰ ਜਾਮੀ, ਸਾਰੀ ਖੇਡ ਆਪ ਕਰਦਾ। ਸੋ ਮਹਾਰਾਜ ਕਹਿੰਦੇ ਆ ਪਰਮਾਤਮਾ ਜੁਗਾਂ ਜੁਗਾਂ ਜੁਗਾਂਤਰਾਂ ਤੋਂ ਸਾਰਿਆਂ ਵਿੱਚ ਤੂੰ ਹੀ ਹੈ ਪ੍ਰਭੂ,
ਵਾਸੀ
ਸਾਰਿਆਂ ਵਿੱਚ ਫੈਲਿਆ ਹੋਇਆ ਹੈ, ਸਾਰਿਆਂ ਦੇ ਅੰਦਰ ਵਸਦਾ ਹੈ।
ਦੀਨ ਦਿਆਲ ਕਿਰਪਾਲ ਕਿਰਪਾ ਕਰ,
ਦੀਨਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਕਿਰਪਾਲੂ ਕਿਰਪਾ ਕਰੇ।
ਆਦ ਅਜੋਨ ਅਜੈ ਅਬਨਾਸੀ,
ਆਦ ਹੈ ਸਾਰਿਆਂ ਦਾ ਮੁੱਢ ਹੈ ਤੇ ਅਜੂਨ ਜੂਨੀਆਂ ਚ ਨਹੀਂ ਆਉਂਦਾ, ਤੇ ਅਜੈ ਜਨਮ ਤੋਂ ਰਹਿਤ ਹੈ ਤੇ ਅਜਿੱਤਿਆ ਜਿੱਤਿਆ ਨਹੀਂ ਜਾ ਸਕਦਾ, ਤੇ ਅਵਿਨਾਸੀ ਨਾਸ ਤੋਂ ਰਹਿਤ ਹੈ।
ਆਦ ਅਭੇਖ ਅਛੇਦ ਸਦਾ ਪ੍ਰਭ,
ਸਾਰਿਆਂ ਦਾ ਮੁੱਢ ਵਾਹਿਗੁਰੂ ਭੇਖਾਂ ਤੋਂ ਰਹਿਤ ਹੈ ਤੇ ਛੇਦ ਮੋਰੀ ਨਹੀਂ ਹੁੰਦੀ ਉਹਦੇ ਵਿੱਚੋਂ, ਉਹਦੇ ਚ ਕੋਈ ਛੇਦ ਨਹੀਂ ਕਰ ਸਕਦਾ, ਹਰ ਚੀਜ਼ ਵਿੱਚੋਂ ਵਿੱਚ ਛੇਦ ਹੋ ਸਕਦਾ। ਸਭ ਤੋਂ ਸਖਤ ਚੀਜ਼ ਹੁੰਦੀ ਹੈ ਹੀਰਾ, ਹੀਰਾ ਬਹੁਤ ਸਖਤ ਹੁੰਦਾ, ਕਠੋਰ ਹੁੰਦਾ, ਤੇ ਉਹਦੇ ਵਿੱਚੋਂ ਹੀ ਮੋਰੀ ਕਰ ਦਿੰਦੇ ਹੀਰੇ 'ਚ। ਕਿਵੇਂ ਕਰਦੇ ਨੇ? ਹੀਰੇ ਦੇ ਹੀ ਉਹ ਹੀਰੇ ਦਾ ਵਰਮਾ ਬਣਾਉਂਦੇ ਨੇ, ਹੀਰੇ ਦਾ ਸ਼ਸਤਰ ਬਣਾਉਂਦੇ ਨੇ, ਹੀਰਾ ਹੀਰੇ ਨੂੰ ਕੱਟਦਾ, ਹੀਰਾ ਹੀਰਾ ਵੇਦ ਪਵਨ ਮਨ ਸਹਿਜੇ ਰਿਹਾ ਸਮਾਏ। ਪਰ ਅੱਜ ਦਾ ਹੀ ਕੋਈ ਹੀਰਾ ਜਾਂ ਕੋਈ ਚੀਜ਼ ਐਸੀ ਨਹੀਂ ਬਣੀ ਜਿਹੜੀ ਰੱਬ 'ਚੋਂ ਮੋਰੀ ਕਰ ਸਕੇ। ਆਤਮਾ ਪਰਮਾਤਮਾ ਦੀ ਜਿਹੜੀ ਸਾਡੇ ਅੰਦਰ ਜੋਤ ਹੈ ਉਹਦੇ ਬਾਰੇ ਬਚਨ ਹੈ ਵੀ ਉਹਦੇ ਵਿੱਚੋਂ ਕੋਈ ਸ਼ਸਤਰ ਨਹੀਂ ਲੰਘ ਸਕਦਾ। ਭਗਵਾਨ ਗੀਤਾ ਵਿੱਚ ਕਹਿੰਦੇ ਨਾਇਨਮ ਛਿੰਦੰਤੀ ਸ਼ਸਤਰਾਣੀ, ਨਾਇਨਮ ਦੈਤੀ ਪਾਵਕਾ, ਨਾ ਚੈਨਮ ਕਲੇ ਦਿਨ ਤਿਆਪੋ, ਨਾ ਸ਼ੋਸ਼ਤੀ ਮਾਰੁਤਾ। ਹੇ ਅਰਜਨ, ਆਹ ਜਿਹੜਾ ਭੀਸ਼ਮ ਪਿਤਾਮਾ ਹੈ ਇਹਦਾ ਤੂੰ ਤਲਵਾਰ ਨਾਲ ਵੱਢ ਦੇਗਾ, ਇਹਦਾ ਸਰੀਰ ਵੱਢੇਗਾ। ਆਹ ਜਿਹੜਾ ਦੁਰਯੋਧਨ ਹੈ ਇਹਦਾ ਸਰੀਰ ਤੂੰ ਵੱਢੇਗਾ, ਦਰੋਣਾਚਾਰਿਆ ਦਾ ਸਰੀਰ ਤੂੰ ਵੱਢੇਗਾ, ਪਰ ਇਹਨਾਂ ਦੀ ਆਤਮਾ ਨੂੰ ਨਹੀਂ ਤੂੰ ਵੱਢ ਸਕਦਾ, ਨਾ ਤੇਰੀ ਆਤਮਾ ਵੱਢੀ ਜਾਣੀ ਹੈ। ਔਰ ਆਤਮਾ ਇੱਕੋ ਹੈ, ਜੋਤ ਹੈ। ਨੈਨਮ ਛਿੰਦੰਤੀ, ਛਿੰਦੰਤੀ ਦਾ ਅਰਥ ਹੈ ਛੇਦ ਕਰਨਾ। ਸ਼ਸਤਰਾਣੀ, ਸ਼ਸਤਰਾਂ ਨਾਲ ਆਤਮਾ 'ਚੋਂ ਛੇਦ ਨਹੀਂ ਹੋ ਸਕਦਾ। ਆਤਮਾ ਨੂੰ ਤਲਵਾਰ ਨਹੀਂ ਕੱਟਦੀ, ਗਰਦਨ ਨੂੰ ਕੱਟਦੀ ਹੈ, ਆਤਮਾ ਨੂੰ ਨਹੀਂ ਕੱਟਦੀ। ਤੀਰ ਸਰੀਰ 'ਚੋਂ ਲੰਘਦਾ, ਆਤਮਾ 'ਚੋਂ ਨਹੀਂ ਲੰਘਦਾ। ਨੈਨਮ ਦਹਿਤੀ ਪਾਵਕਾ, ਪਾਵਕ ਕਹਿੰਦੇ ਅੱਗ ਨੂੰ, ਸਰੀਰ ਨੂੰ ਅੱਗ ਸਾੜ ਸਕਦੀ ਹੈ, ਆਤਮਾ ਨੂੰ ਨਹੀਂ ਸਾੜ ਸਕਦੀ। ਨਾ ਚੈਨਮ ਕਲੇ ਦਿਨ ਤਿਆਪੋ, ਤਿਆਪੋ ਨਾਮ ਪਾਣੀ ਦਾ ਹੈ, ਪਾਣੀ ਡੋਬ ਨਹੀਂ ਸਕਦਾ, ਸਰੀਰ ਨੂੰ ਡੋਬ ਸਕਦਾ, ਆਤਮਾ ਨੂੰ ਨਹੀਂ ਡੋਬ ਸਕਦਾ। ਨਾ ਸ਼ੋਸ਼ਤੀ ਮਾਰਤਾ ਅਤੇ ਨਾ ਪਵਨ ਉਹਨੂੰ ਸੁਕਾ ਸਕਦੀ ਹੈ। ਮਹਾਰਾਜ ਕਹਿੰਦੇ ਅਸ਼ੇਦ ਹੈ ਪਰਮੇਸ਼ਰ, ਸਦਾ ਪ੍ਰਭ ਸਦਾ ਰਹਿਣ ਵਾਲਾ ਹੈ।
ਵੇਦ ਕਤੇ ਬਨ ਭੇਦ ਨਾ ਪਾਇਓ,
ਉਸ ਪ੍ਰਭੂ ਦਾ ਭੇਦ ਵੇਦਾਂ ਕਿਤੇਬਾਂ ਤੋਂ ਵੀ ਨਹੀਂ ਪਿਆ। ਸਾਰੇ ਵੇਦ ਕਤੇਬ ਉਹਦਾ ਜਸ ਗਾ ਥੱਕੇ, ਪਰ ਉਹਦਾ ਅੰਤ ਨਹੀਂ ਪਿਆ। ਅਖੀਰ ਵੇਦਾਂ ਨੇ ਵੀ ਨੇਤ ਨੇਤ ਕਿਹਾ, ਨਾ ਇਤੀ ਨਾ ਇਤੀ ਨਾ ਇਤੀ, ਵੀ ਇੱਥੇ ਬਸ ਨਹੀਂ, ਅਜੇ ਹੋਰ ਰਹਿੰਦਾ ਜੇ ਗਿਆਨ ਆਖੋ ਸਤਨਾਮ। ਚਾਰ ਵੇਦਾਂ ਨੇ ਜਸ ਵੇਦ ਪੁਰਾਣੀ ਗਾਇਆ, ਗਾ ਕੇ ਕਹਿੰਦੇ ਵੀ ਅਸੀਂ ਪੂਰਾ ਨਹੀਂ ਗਾ ਸਕੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮੇਸ਼ਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰਾ ਪਰਮੇਸ਼ਰ ਦਾ ਜਸ ਗਾ ਕੇ ਆਖਿਆ, ਮੇਰੇ ਕੋਲ ਪੂਰਾ ਗਾਇਆ ਨਹੀਂ ਗਿਆ। ਪੂਰੇ ਪਰਮੇਸ਼ਰ ਦਾ ਜਸ ਗਾ ਕੇ ਫਿਰ ਕਹਿੰਦੇ ਵੀ ਪੂਰਾ ਨਹੀਂ ਗਾ ਸਕੇ। ਬੇਅੰਤ ਹੈ, ਬੇਅੰਤ ਬੇਅੰਤ ਬੇਅੰਤ, ਉਹ ਕਰੰਤ ਪਾਠ ਪੇਖੀ ਹੈ, ਉਹ ਬੇਅੰਤ ਹੈ। ਵੇਦ ਕਿਤੇਬਾਂ ਤੋਂ ਭੇਦ ਨਹੀਂ ਪਿਆ।
ਦੀਨ ਦਿਆਲ ਕਿਰਪਾਲ ਕਿਰਪਾ ਨਿਧ,
ਦੀਨਾਂ ਤੇ ਦਇਆ ਕਰਨ ਵਾਲਾ ਕਿਰਪਾਲੂ, ਕਿਰਪਾ ਦਾ ਸਾਗਰ ਵਾਹਿਗੁਰੂ, ਕਿਰਪਾ ਦਾ ਖਜ਼ਾਨਾ ਹੈ।
ਸਤ ਸਦੈਵ ਸਭੈ ਘਟ ਛਾਇਓ,
ਸਦਾ ਰਹਿਣ ਵਾਲਾ ਹੈ, ਸਦੀਵੀ ਸਾਰਿਆਂ ਘਟਾਂ ਵਿੱਚ ਛਾਇਆ ਹੋਇਆ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦੀ ਜੋਤ ਹੀ ਪਸਰੀ ਹੋਈ ਹੈ।
ਸੇਸ ਸੁਰੇਸ ਗਣੇਸ ਮਹੇਸ਼ਰ,
ਸ਼ੇਸ਼ ਨਾਗ ਉਹਦੇ ਸਾਧ ਸੰਗਤ ਜੀ 1000 ਮੂੰਹ ਹਨ ਤੇ 2000 ਜੀਭਾਂ ਹਨ। ਤੁਹਾਨੂੰ ਪਤਾ ਹੋਣਾ ਸੱਪ ਦੀਆਂ 2 ਜੀਭਾਂ ਹੁੰਦੀਆਂ ਨੇ, 1000 ਫਣ ਹੋਏਗਾ। ਅੱਜ ਕੱਲ੍ਹ ਕਈ ਕਹਿੰਦੇ ਜੀ 1000 ਫਣ, ਇੱਕ ਫਣ ਵਾਲਾ ਸੱਪ ਦੇਖਿਆ, ਪਰ ਸਾਧ ਸੰਗਤ ਜੀ ਆ ਕੁਝ ਦਿਨ ਪਹਿਲਾਂ ਇੰਟਰਨੈਟ ਦੇ ਉੱਤੇ ਮੈਂ ਆਪ ਦੇਖਿਆ 5 ਫਣਾਂ ਵਾਲਾ ਸੱਪ, ਇਸ ਤਰ੍ਹਾਂ 5 ਫਣ ਨੇ ਉਹਦੇ, 5 ਮੂੰਹ ਨੇ ਤੇ 10 ਜੀਭਾਂ ਹੋ ਗਈਆਂ ਨਾ। ਤੇ ਅੱਜ ਵਾਲੇ ਨਾਮ ਮੰਨਣ ਪਹਿਲਾਂ ਉਸ ਪੁਰਾਣੇ ਬਜ਼ੁਰਗਾਂ ਨੇ, ਬੰਦਗੀ ਕਰਨ ਵਾਲਿਆਂ ਨੇ ਦੇਖਿਆ ਸਾਰਾ ਕੁਝ। 1000 ਜੀਭਾਂ ਵਾਲਾ ਸ਼ੇਸ਼ ਨਾਗ, ਗੁਰਬਾਣੀ ਚ ਐਵੇਂ ਨਹੀਂ ਲਿਖਿਆ, ਸੇਸ ਨਾਗ ਸਿਰ ਸਹਿਸ ਬਣਾਈ, ਸੇਖ ਨਾਗ ਨੇ 1000 ਸਿਰ ਮੰਗੇ ਪਰਮੇਸ਼ਰ ਕੋਲੋਂ, ਮਿਲ ਗਏ। ਦਵੈਸ ਹੰਸ ਰਸਨਾ ਸੁਹਾਈ, 2000 ਜੀਭਾਂ ਮਿਲ ਗਈਆਂ। ਰੜਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰ, ਰੋਜ਼ 2000 ਜੀਭਾਂ ਦੇ ਨਾਲ ਰੱਬ ਦੇ ਨਵੇਂ ਨਾਂ ਲੈਂਦਾ, ਜਿਹੜੇ ਅੱਜ ਲੈ ਲਏ ਨੇ ਮੁੜ ਕੇ ਨਹੀਂ ਲੈਣੇ। ਜਦੋਂ ਦੀ ਦੁਨੀਆਂ ਬਣੀ ਆ ਉਦੋਂ ਦਾ ਲੈਂਦਾ ਆ ਰਿਹਾ, ਅਜੇ ਤੱਕ ਪਰਮੇਸ਼ਰ ਦੇ ਨਾਮਾਂ ਦਾ ਅੰਤ ਨਹੀਂ ਪਿਆ। ਅਜੇ ਤੱਕ ਉਹਦੇ ਕੋਲੋਂ ਅਕਾਲ ਪੁਰਖ ਦੇ ਨਾਮ ਨਹੀਂ ਮੁੱਕੇ। ਕਿੰਨੇ ਨਾਂ ਰੋਜ਼ ਲੈਂਦਾ, 2000 ਜੀਭਾਂ ਦੇ ਨਾਲ ਨਵੇਂ ਨਵੇਂ ਨਾਮ ਲੈਣਾ ਰੋਜ਼, ਇੱਕ ਵਾਰੀ ਲੈ ਕੇ ਦੂਜੀ ਵਾਰੀ ਨਹੀਂ ਲੈਣਾ। ਜਦੋਂ ਦੀ ਦੁਨੀਆਂ ਬਣੀ ਹੈ, ਜਦੋਂ ਦਾ ਸੰਸਾਰ ਰਚਿਆ, ਸ਼ੇਸ਼ ਨਾਗ ਪੈਦਾ ਹੋਇਆ, ਉਦੋਂ ਦਾ ਜਪ ਰਿਹਾ ਅੱਜ ਤੱਕ। ਰੜਤ ਅਵ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ, ਤਾਂ ਵੀ ਵਾਹਿਗੁਰੂ ਤੇਰਾ ਅੰਤ ਨਹੀਂ ਪੈਂਦਾ।
ਸੁਰੇਸ਼
ਸੁਰੇਸ਼ ਕਹਿੰਦੇ ਦੇਵਤਿਆਂ ਦਾ ਰਾਜਾ ਇੰਦਰ, ਬੜੀ ਵੱਡੀ ਤਾਕਤ ਹੈ, ਦੇਵਤੇ 33 ਕਰੋੜ ਦੇ ਅਧੀਨ ਹਨ, ਉਹ ਵੀ ਗਾਉਂਦਾ ਹੈ। ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਦੇਵਤਿਆਂ ਦੇ ਨਾਲ ਬਹਿ ਕੇ ਇੰਦਰ ਗਾਉਂਦਾ ਹੈ, ਪਰ ਉਹਦੇ ਕੋਲੋਂ ਵੀ ਅੰਤ ਨਹੀਂ ਪਿਆ। ਹਾਂਜੀ,
ਗਣੇਸ਼
ਗਣੇਸ਼ ਜਿਹੜਾ ਹੈ ਸਾਧ ਸੰਗਤ ਜੀ, ਬੜਾ ਵੱਡਾ ਲਿਖਾਰੀ ਹੈ, ਬ੍ਰਹਮਾ ਸ਼ਿਵਜੀ ਦਾ ਪੁੱਤਰ ਹੈ, ਸ਼ਿਵਜੀ ਦਾ ਪੁੱਤਰ ਹੈ। ਕਹਿੰਦੇ ਆ ਵੀ ਸ਼ਿਵਜੀ ਦੀ ਘਰਵਾਲੀ ਜੋ ਸੀ ਪਾਰਵਤੀ, ਉਸਨੇ ਆਪਣੇ ਸਰੀਰ ਦੀ ਮੈਲ ਲਾਹ ਲਾਹ ਕੇ ਉਹਦੇ ਤੋਂ ਇੱਕ ਲੜਕਾ ਤਿਆਰ ਕਰ ਲਿਆ, ਖੜਾ ਕਰ ਦਿੱਤਾ, ਜਾਨ ਪਾਣੀ ਸੀ ਉਹਦੇ ਵਿੱਚ। ਤੇ ਸ਼ਿਵਜੀ ਨੇ ਆਉਣਾ ਸੀ, ਪਰ ਸ਼ਿਵਜੀ ਨੇ ਆਉਂਦੇ ਨੂੰ ਸ਼ੱਕ ਪੈ ਗਿਆ ਵੀ ਮੇਰੀ ਘਰਵਾਲੀ ਅੰਦਰ ਇਸ਼ਨਾਨ ਕਰ ਰਹੀ ਹੈ, ਇਹ ਕੌਣ ਖੜਾ ਹੈ। ਉਹਨੇ ਤਸੂਲ ਮਾਰ ਕੇ ਉਹਦੀ ਗਰਦਨ ਕੱਟ ਦਿੱਤੀ, ਤੇ ਬਾਅਦ ਵਿੱਚ ਪਾਰਵਤੀ ਨੇ ਰੋਸ ਕੀਤਾ ਵੀ ਮੇਰਾ ਪੁੱਤਰ ਮਾਰਤਾ, ਉਹ ਫਿਰ ਸ਼ਿਵ ਜੀ ਹਾਥੀ ਦਾ ਸਿਰ ਲਿਆ ਕੇ ਉਹਦੇ ਮੂੰਹ ਤੇ ਲਾ ਦਿੱਤਾ। ਉਹ ਲੰਬੋਤਰ ਲੰਬੇ ਮੂੰਹ ਵਾਲਾ ਬਣ ਗਿਆ। ਪਰ ਵਾਸਤਵ ਵਿੱਚ ਗੱਲ ਬੜੀ ਕੁਛ ਸੂਖਮ ਜੀ ਹੋਰ ਹੈ। ਇਹ ਕਹਾਣੀ ਜਿਹੜੀ ਹੈ ਇਹ ਉਹਨਾਂ ਲੋਕਾਂ ਨੂੰ ਜਿਹੜੇ ਸ਼ਰਧਾ ਨਹੀਂ ਸੀ ਕਰਦੇ, ਜੈਨ ਧਰਮ ਨੇ ਨਾਸਤਕ ਬਣਾ ਤਾ ਸੀ ਸਨਾਤਨ ਧਰਮ ਨੂੰ, ਉਹਨਾਂ ਨੂੰ ਜਿਹੜਾ ਮੈਥਡ ਸੀ ਉਹ ਸਮਝ ਨਹੀਂ ਸੀ ਆਉਂਦਾ। ਇਸ ਕਰਕੇ ਮੂਰਤੀ ਪੂਜਾ ਅਤੇ ਇੱਦਾਂ ਦੀਆਂ ਗੱਲਾਂ ਸਮਝਾਈਆਂ ਗਈਆਂ ਵੀ ਇਹ ਮੰਨਣਗੇ ਹੌਲੇ ਹੌਲੇ ਸਮਝ ਆਏਗੀ। ਤੋ ਅਸਲ ਗੱਲ ਇਹ ਹੈ ਕਿ ਹਾਥੀ ਬੜਾ ਦਿਮਾਗ ਵਾਲਾ ਜਾਨਵਰ ਹੈ ਔਰ ਉਹ ਸਮਝਦਾਰ ਹੈ ਅਤੇ ਬਲੀ ਹੈ। ਅਤੇ ਗਣੇਸ਼ ਜਿਹੜਾ ਹੈ ਉਹ ਗਣਾਂ ਦਾ ਸਵਾਮੀ, 8 ਗਣ ਹੁੰਦੇ ਆ, 4 ਸ਼ੁਭ ਹੁੰਦੇ ਆ ਅਤੇ 4 ਅਸ਼ੁਭ ਹੁੰਦੇ ਆ। ਸ਼ੁਭ ਗਣ ਜਿਹੜੇ ਹੁੰਦੇ ਆ ਉਹ ਕਵਿਤਾ ਦੇ ਵਿੱਚ ਆ ਜਾਣ ਨਾ ਪਹਿਲਾਂ ਤਾਂ ਕਵਿਤਾ ਬੜੀ ਸੁੰਦਰ ਬਣਦੀ ਹੈ। ਅਸ਼ੁਭ ਗਣ ਆ ਜਾਵੇ ਅਤੇ ਕਵਿਤਾ ਦੇ ਬੇਤੁਕੀ ਜੀ ਬੇਢੱਬੀ ਜੀ ਬਣ ਜਾਂਦੀ ਹੈ। ਉਹਨੂੰ ਕਹਿੰਦੇ ਆ ਵੀ ਤੁਕਬੰਦੀ ਹੈ, ਇਹ ਕਵਿਤਾ ਨਹੀਂ ਹੈ, ਤੁਕਬੰਦੀ ਕਰ ਲੈਣੀ। ਅਤੇ ਇੱਕ ਹੁੰਦੀ ਚੰਗੇ ਕਵੀ ਦੀ ਕਵਿਤਾ। ਚੰਗਾ ਕਵੀ ਉਹ ਹੈ ਜਿਹੜਾ ਗਣਾਂ ਦੇ ਹਿਸਾਬ ਨੂੰ ਸਮਝਦਾ ਹੈ, ਮੈਥਡ ਹੈ ਇੱਕ। ਕਾਵ ਦੇ ਪਿੰਗਲ ਦੇ ਨਿਯਮ, ਅੱਜ ਕੱਲ੍ਹ ਜਿਹੜੇ ਲੋਕ ਨੇ ਇੱਕਦਮ ਦਸਮ ਗ੍ਰੰਥ 'ਤੇ ਕਿੰਤੂ ਕਰਦੇ ਆ, ਗੁਰੂ ਗ੍ਰੰਥ ਸਾਹਿਬ 'ਤੇ ਕਿੰਤੂ ਕਰਦੇ ਆ, ਇਹਨਾਂ ਨੂੰ ਪੁੱਛੀਏ ਵੀ ਪਿੰਗਲ ਪੜ੍ਹਿਆ ਕਦੀ? ਪਿੰਗਲ ਦੇ ਵਿੱਚ ਨਿਯਮ ਦੱਸੇ ਜਾਂਦੇ, ਛੰਦ ਕਿਵੇਂ ਬਣਦੇ ਆ, ਛੰਦਾਂ ਦੀ ਰਚਨਾ ਕਿਵੇਂ ਹੁੰਦੀ ਹੈ, ਭੁਚੰਗ ਪ੍ਰਯਾਤ ਕਿਵੇਂ ਬਣਦਾ, ਸਵਈਆ ਕਿਵੇਂ ਬਣਦਾ, ਦੀਰਘ ਤ੍ਰਿਭੰਗੀ ਛੰਦ ਕਿਵੇਂ ਬਣਦਾ, ਕਵਿਤ ਕਿਵੇਂ ਬਣਦਾ, ਉਹ ਸਾਰੇ ਇੱਕ ਨਿਯਮ। ਉਹ ਜਿਹੜੇ ਮੈਥਡ ਨੇ ਉਹ ਅਕਾਲ ਪੁਰਖ ਦੀ ਸ਼ਕਤੀ ਜਿੱਥੋਂ ਆਉਂਦੀ ਹੈ ਉਹਨੂੰ ਗਣੇਸ਼ ਕਹਿੰਦੇ, ਗਣਾਂ ਦਾ ਸਵਾਮੀ। ਉਹ ਜਿਹੜਾ ਗਣਾਂ ਦਾ ਸਵਾਮੀ ਹੈ ਉਹ ਅਕਾਲ ਪੁਰਖ ਤੋਂ ਦਾਤਾਂ ਲੈਂਦਾ, ਉਹਦੇ ਅੱਗੇ ਹੱਥ ਜੋੜ ਕੇ ਖੜਾ, ਹੇ ਵਾਹਿਗੁਰੂ ਮੈਨੂੰ ਵਿੱਦਿਆ ਦੇ। ਜਦੋਂ ਮਹਾਰਿਸ਼ੀ ਵੇਦ ਵਿਆਸ ਨੇ ਮਹਾਭਾਰਤ ਗ੍ਰੰਥ ਤਿਆਰ ਕੀਤਾ ਤੇ ਸਾਧ ਸੰਗਤ ਉਹਨੂੰ ਲਿਖਾਰੀ ਨਾ ਕੋਈ ਲੱਭਾ, ਉਹਨੇ ਬ੍ਰਹਮਾ ਜੀ ਨੂੰ ਪੁੱਛਿਆ ਵੀ ਲਿਖਾਰੀ ਕਿਹੜਾ ਲਾਵਾਂ ਮੈਂ? ਬ੍ਰਹਮਾ ਜੀ ਕਹਿਣ ਲੱਗਾ ਜੀ ਸਭ ਤੋਂ ਵੱਡਾ ਲਿਖਾਰੀ ਗਣੇਸ਼ ਹੈ। ਇੱਕ ਵਾਰੀ ਚੌਂਕੜਾ ਮਾਰ ਕੇ ਬਹਿ ਜਾਂਦਾ, ਮੋਟੇ ਬੰਦੇ ਦਾ ਇਹ ਫਾਇਦਾ ਹੁੰਦਾ, ਚੌਂਕੜਾ ਮਾਰ ਕੇ ਬਹਿ ਗਿਆ, ਗੋਡੇ ਨਹੀਂ ਪਰਤੇਗਾ ਛੇਤੀ ਕੀਤੇ, ਬਹਿ ਜ ਗਿਆ ਬਸ, ਚੌਂਕੜਾ ਲੱਗ ਗਿਆ। ਆਮ ਤੌਰ 'ਤੇ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਸੇਠ ਲੋਕ, ਵਹੀਆਂ ਖਾਤਿਆਂ ਵਾਲੇ, ਚੰਗੇ ਖਾ ਪੀ ਕੇ ਲੱਡੂ ਲੱਡੂ 'ਤੇ ਬਹਿ ਜਾਂਦੇ ਆ। ਗਣੇਸ਼ ਦਾ ਵੀ ਭੋਗ ਲੱਡੂ ਹੀ ਹੈ, ਉਹ ਚੀਜ਼ ਅਸਲ 'ਚ ਸਮਝਣ ਵਾਲੀ ਹੈ। ਐਵੇਂ ਗੱਲਾਂ ਹੋਰ ਪਾਸੇ ਲਿਜਾਂਦੇ ਆ ਲੋਕ, ਉਹ ਗੱਲ ਨਹੀਂ ਹੈ ਜੋ ਲੋਕ ਸਮਝਦੇ। ਉਹ ਬਹਿ ਜਾ ਲਿਖੀ ਜਾਂਦਾ ਮੁਨੀਮ ਲੋਕ ਜਿਹੜੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੋਂ ਲਿਖੀ ਜਾਂਦੇ ਆ। ਮਾਤੜ ਨੂੰ ਚਿੱਠੀ ਲਿਖਣੀ ਔਖੀ ਹੋ ਜਾਂਦੀ ਹੈ ਕਿਉਂਕਿ ਸਾਡਾ ਅਭਿਆਸ ਨਹੀਂ। ਕਹਿੰਦੇ ਚੰਗਾ ਲਿਖਾਰੀ ਚਾਹੀਦਾ ਹੈ ਲਿਖਣ ਵਾਲਾ। ਉਹਨੇ ਕਿਹਾ ਗਣੇਸ਼ ਤੋਂ ਵੱਡਾ ਕੋਈ ਨਹੀਂ, ਚੌਂਕੜਾ ਮਾਰ ਲਓ, ਬਹਿ ਜਾਓ, ਫਿਰ ਹਿਲਣਾ ਕੋਈ ਨਹੀਂ, ਇੱਕ ਵਾਰੀ ਲੱਡੂਆਂ ਦੀ ਥਾਲੀ ਖਾ ਲੈਣੀ ਹੈ ਅਤੇ ਫਿਰ ਉਹਨੇ ਬਹਿ ਜਾਣਾ ਲਿਖਣ। ਕਹਿੰਦੇ ਵਧੀਆ ਗੱਲ। ਉਹਨੇ ਗਣੇਸ਼ ਨੂੰ ਬੁਲਾ ਲਿਆ, ਯਾਦ ਕੀਤਾ, ਬੰਦਗੀ ਕੀਤੀ, ਉਹ ਆ ਗਿਆ। ਗਣੇਸ਼ ਜੀ ਆ ਕੇ ਕਹਿੰਦੇ ਹਾਂਜੀ ਮੈਨੂੰ ਕਿਵੇਂ ਸੱਦਿਆ? ਕਹਿੰਦੇ ਮਹਾਰਾਜ ਸਜਾਦ ਕੀਤਾ, ਤੁਹਾਨੂੰ ਬੜਾ ਵੱਡਾ ਗ੍ਰੰਥ ਲਿਖਿਆ, 1,00,000 ਸਲੋਕ ਲਿਖਣਾ ਮਹਾਭਾਰਤ। ਸਾਧ ਸਿੰਘ ਜੀ ਮਹਾਭਾਰਤ ਤੁਸੀਂ ਦੇਖੋਗੇ ਐਡੀਆਂ ਐਡੀਆਂ 6-7 ਜਿਲਦਾਂ ਨੇ ਸੰਸਕ੍ਰਿਤ ਮੂਲ ਪਾਠ ਦੀਆਂ, ਜੇ ਉਹਦੇ ਅਰਥ ਪੜ੍ਹੋ ਤਾਂ 18-19 ਜਿਲਦਾਂ ਬਣ ਜਾਣ, ਬਹੁਤ ਵੱਡਾ ਗ੍ਰੰਥ। ਐਵੇਂ ਨਹੀਂ ਕਹਿੰਦੇ ਨਾ ਵੀ ਮਹਾਭਾਰਤ ਛੇੜ ਲਿਆ। ਹੁਣ ਮੇਰਾ ਵੀ ਘੰਟਾ ਹੋ ਗਿਆ ਕਥਾ ਕਰਦਿਆਂ ਨੂੰ, ਤੁਸੀਂ ਵੀ ਕਹਿਣਾ ਵਿਗਿਆਨੀ ਜੀ ਤੁਸੀਂ ਵੀ ਮਹਾਂਭਾਰਤ ਹੀ ਛੇੜਦੇ, ਭੋਗ ਹੀ ਨਹੀਂ ਪਾਉਂਦੇ ਪਏ। ਤੋ ਉਹ ਲੰਮੀ ਕਹਾਣੀ ਛੇੜ ਲਵੇ ਨਾ ਕੋਈ, ਉਹਨੂੰ ਕਹਿੰਦੇ ਤੇ ਮਹਾਂਭਾਰਤ ਛਿੜ ਗਿਆ, ਹੁਣ ਦੀ ਇਹ ਭੋਗ ਪਾਉਂਦੇ ਨੇ। ਤੋ ਮਹਾਂਭਾਰਤ ਲੰਮਾ ਲਿਖਿਆ ਗਣੇਸ਼ ਕਹਿੰਦਾ ਵੀ ਮੈਂ ਨਾ ਇੱਕ ਸ਼ਰਤ ਤੇ ਲਿਖਾਂਗਾ, ਮੇਰੀ ਸ਼ਰਤ ਹੈ ਮੈਂ ਐਵੇਂ ਮਾੜੇ ਮੋਟੇ ਕੰਮ ਲਈ ਨਹੀਂ ਆਉਂਦਾ, ਵੱਡਾ ਬੰਦਾ ਕੋਈ ਨਾ ਕੋਈ ਨਖਰਾ ਤਾਂ ਕਰਦਾ ਹੀ ਹੈ। ਕਹਿੰਦਾ ਮੈਂ ਲਿਖਾ ਰਹੀ ਹਾਂ ਅਤੇ ਮੈਂ ਤੇਰੇ ਕੋਲ ਲਿਖਾਂਗਾ, ਇੱਕੋ ਸ਼ਰਤ ਹੈ ਮੇਰੀ। ਸ਼ਰਤ ਇਹ ਹੈ ਵੀ ਮੈਂ ਜਦੋਂ ਲਿਖਣ ਬਹਿ ਗਿਆ ਨਾ, ਮੈਂ ਉੱਠਣਾ ਕੋਈ ਨਹੀਂ ਭੋਗ ਪਾਏ ਤੋਂ ਬਿਨਾਂ, ਅਤੇ ਤੂੰ ਆਖੇ ਵੀ ਠਹਿਰ ਜਾਓ, ਮੈਂ ਸੋਚ ਲਵਾਂ ਛੰਦ, ਸੋਚ ਲਵਾਂ ਕਵਿਤਾ, ਬਣਾ ਲਵਾਂ ਕਵਿਤਾ, ਜੋੜ ਲਵਾਂ, ਅਤੇ 10 ਮਿੰਟ ਠਹਿਰ ਜਾਓ, 5 ਮਿੰਟ ਠਹਿਰ ਜਾਓ, ਮੈਂ ਕੋਈ ਨਹੀਂ ਠਹਿਰਨਾ, ਮੈਂ ਲਿਖੀ ਜਾਣਾ। ਜੇ ਤੇਰੀ ਤਿਆਰੀ ਹੈ ਪੂਰੀ ਲਿਖਵਾਉਣ ਦੀ ਤੂੰ ਬੋਲੀ ਜਾ, ਮੈਂ ਲਿਖੀ ਜਾਂਦਾ। ਅਤੇ ਜੇ ਤੂੰ ਕਹਿੰਦੇ ਸੋਚ ਲਵਾਂ 10 ਮਿੰਟ, ਫਿਰ ਨਹੀਂ ਮੈਂ ਕਹਿੰਦਾ, फिर मैं चला जाऊंगा। वेद व्यास ने सोचा इधर बड़ी दिक्कत आ गई समस्या, ग्रंथ एडा वड्डा सोचना भी पैंदा, छंद भी जोड़ना पैंदा, तुक भी जोड़नी पैंदी है, ते सारे नियम वेखने पैंदे आ व्याकरण दे ग्रामर दे सारे, फिर जाके गल बनदी है। पर वेद व्यास भी घट नहीं सी, वह कहने लगा ठीक है महाराज तुहाडी शर्त तां मैनूं परवान है, पर मेरी शर्त भी सुन लो। मेरी शर्त यह है जो कुछ तुसीं लिखना है ना उहदे अर्थ जिन्ना जे तुहानूं समझ ना आण उस तों अगे ना लिखिया जे, भी जिन जो कुछ लिखो लिखो मैं लिखाई जावांगा तुसीं लिखी जाणा, पर जे तुहानूं किते अर्थ ना समझ आउण तां उत्थे रुक के सोच भी लिया जे, बिना अर्थ सोचे ना अगे लिखी जाया जे सुण सुण के। गणेश कहिंदा ठीक है, वेद व्यास जी लिखाण लग पए, गणेश जी लिखण लग पए महाभारत। हुण जदों वेद व्यास नूं लोड़ पिया करे ना भी कोई गल जोड़नी है, इधरों उधरों बनानी है, कोई सोचनी है, कोई कविता दा जोड़ है, कोई ग्रामर दी दिक्कत है, उस वेले ना कोई औखा जिहा सलोक बोल दिया करन, गणेश जी लिखदे लिखदे रुक जा करन, सोचण वी इहदा अर्थ की है। इन्ने चिर नूं 10-15 मिंट नूं गणेश जी वेद व्यास जी अपनी कहानी अगे तोर दिया करन। वो महाभारत विच सलोक आउंदे आ औखे, उन्हां दे विद्वानां नूं अर्थ नहीं आउंदे, क्यों गणेश ने अगे तो अड़ौनी पाई सी वेद व्यास ने। तो साध संगत जी एडा वड्डा लिखारी गणेश परमात्मा की महिमा वह भी नहीं लिख सकता, आखो सतनाम श्री शेष सुरेश गणेश महेश्वर। महेश्वर कहिंदे आ जी शिव जी जो महासुर देवत्यां दा वड्डा महादेव है, वह भी परमेश्वर की वड्याई का अंत नहीं पा सकता। हाँ जी
गाहे फिरै स्रोत था ना आयो,
वह वेदा नूं पड़चोल दे रहे, ग्रंथा नूं पड़चोल दे रहे, कोई महाभारत नूं पड़चोलदा रहा, कोई 18 पुराण पड़चोलदा रहा, किसी ने श्रुति नाम वेदा का है, ऋग वेद, शाम वेद, यजुर्वेद, अथर्वण वेद, एडे एडे देवी देवते परमात्मा दे ज्ञान नूं गाहे फिरे, वह गाँवे फिरे, लभदे फिरे, भालदे फिरे, टोलदे फिरे, पर रब दा किसे नूं था टिकाणा नहीं मिलिया जी।
रे मन मूड अगूड़ एसो प्रभ, तै कहे काज कहो बिसरायो।
हे मेरे मूर्ख मना, एहो जिहा सोहना वाहिगुरु जिहनूं गणेश वर्गे लिखारी लभदे, जिहनूं शिवजी वर्गे जोगी लभदे, जिसनूं शेष नाग वर्गे जप जप के एडिया वड्डिया ताकतां वाले भी उहनूं लभ रहे ने, ते तूं उहनूं भुल्ली क्यों बैठा है। रे मन मूड अगूढ़ इसो प्रभ, ऐसा प्रभु, इसो मैंने ऐसा, ऐसा अगूढ़ गूढ़े तो गूढ़ा प्रभु जिहड़ा सारयां लई गुप्त सी पर भगतां लई प्रगट है, सामने दिसदा है भगती करके। ਉਹ ਮਨਾ ਤੂੰ ਕਿਉਂ ਨਹੀਂ ਭਗਤੀ ਕਰਦਾ ਉਹਦੀ, ਤੂੰ ਕਿਉਂ ਨਹੀਂ ਉਹਦੇ ਪ੍ਰੇਮ ਵਿੱਚ ਮਸਤਾਨਾ ਹੁੰਦਾ, ਤੂੰ ਕਿਉਂ ਨਹੀਂ ਉਹਦੇ ਨਾਲ ਜੁੜਦਾ, ਕਿਉਂ ਭੁਲਾ ਦਿੱਤਾ। ਤੈਂ ਕਿਹੇ ਕਾਜ ਕਹੋ ਬਿਸਰਾਇਓ, ਕਿਸ ਕਾਰਨ ਕਰਕੇ ਵਿਸਰਾਇਆ ਹੈ, ਭੁਲਾਇਆ ਹੈ। ਸਮਾਪਤੀ ਸਾਧ ਸੰਗਤ ਜੀ, 1:30 ਵਜੇ ਦਾ ਸਮਾਂ ਹੋ ਚੁੱਕਾ ਹੈ, ਤੇ ਹੁਣ ਮੇਰਾ ਖਿਆਲ ਸਮਾਪਤੀ ਕਰੀਏ, ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਕੱਲ੍ਹ ਨੂੰ ਫਿਰ ਖੁੱਲ੍ਹਾ ਸਮਾਂ ਜੇ ਮਿਲਾਣਗੇ ਕਰਾਂਗੇ ਵਿਚਾਰ। ਸੇਸ਼ ਸੁਰੇਸ਼ ਗਣੇਸ਼ ਮਹੇਸ਼ ਗਾਹੇ ਫਿਰੈ ਸੁਰਤ ਥਾ ਹੈ ਮੈਂ ਆਇਓ, ਰੇ ਮਨ ਮੂੜ ਅਗੂੜ ਇਸੋ ਪ੍ਰਭ, ਤੈਂ ਕਿਹੇ ਕਾਜ ਕਹੋ ਬਿਸਰਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।